ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਅੱਠਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਜੋਜ ਵਰਤਾਇਆ ਹੈ, ਸਾਰੀ ਸੰਗਤ ਨੂੰ ਅੰਤਲੇ ਦਰਸ਼ਨ ਦਿੱਤੇ ਹਨ। ਮਾਤਾ ਕਿਸ਼ਨ ਕੌਰ ਜੀ ਜੋ ਸਤਿਗੁਰਾਂ ਦੇ ਪੂਜਨੀਕ ਮਾਤਾ ਹਨ, ਬੜੇ ਵੈਰਾਗ ਵਿੱਚ ਸਤਿਗੁਰਾਂ ਦੇ ਕੋਲ ਆਏ ਨੇ, ਨੇਤਰ ਭਰੇ ਹੋਏ ਨੇ ਔਰ ਵੈਰਾਗ ਦੇ ਵਿੱਚ ਕਹਿੰਦੇ ਨੇ, ਇੱਕੋ ਇੱਕ ਤੁਸੀਂ ਸਾਡੇ ਸਾਹਿਬਜ਼ਾਦੇ ਹੋ, ਪੁੱਤਰ ਹੋ, ਤੁਹਾਡੇ ਬਿਨਾਂ ਮੈਂ ਕਿਵੇਂ ਜਿਉਂਦੀ ਰਹਾਂਗੀ। ਮਾਤਾ ਦੇ ਮਨ ਦੀ ਇਸ ਬਿਰਹਾ ਦੀ ਪੀੜਾ ਨੂੰ ਜਾਣ ਕੇ ਸਤਿਗੁਰੂ ਜੀ ਨੇ ਮਾਤਾ ਜੀ ਨੂੰ ਧੀਰਗ ਦਿੱਤਾ, ਉਪਦੇਸ਼ ਦਿੱਤਾ। ਮਾਤਾ ਜੀ, ਇਹ ਤਨ ਵਿਨਸਣ ਵਾਲੇ ਹਨ, ਸਰੀਰ ਕਰਕੇ ਸਦਾ ਵਾਸਤੇ ਕਿਸੇ ਨੇ ਵੀ ਥਿਰ ਨਹੀਂ ਰਹਿਣਾ। ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੈ ਕਾਲ, ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ। ਧੰਨ ਗੁਰੂ ਤੇਗ ਬਹਾਦਰ ਸਾਹਿਬ ਦਾ ਇਸੇ ਬਚਨ ਪ੍ਰਤੀ ਪ੍ਰਕਰਨ ਹੈ, ਬਚਨ ਹੈ। ਮਹਾਰਾਜ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਵੀ ਇਹੀ ਬਚਨ ਕਹੇ ਕਿ ਸਰੀਰ ਕਰਕੇ ਕੋਈ ਸਥਿਰ ਨਹੀਂ ਹੈ। ਐਸੇ ਬਚਨ ਕਰਕੇ ਮਾਤਾ ਜੀ ਵੱਲ ਗਿਆਨ ਭਰੀ ਦ੍ਰਿਸ਼ਟੀ ਨਾਲ ਵੇਖਿਆ। ਵੇਖਣ ਦੀ ਦੇਰੀ ਸੀ, ਮਾਤਾ ਜੀ ਦੇ ਹਿਰਦੇ ਚ ਗਿਆਨ ਉਪਜਾਇਆ ਔਰ ਮਾਤਾ ਜੀ ਨੂੰ ਧੀਰਜ ਮਿਲ ਗਿਆ। ਸਾਰੇ ਦਾਸ ਸੇਵਕ ਸਤਿਗੁਰਾਂ ਦੇ ਲਾਗੇ ਖੜੇ ਨੇ, ਸਭ ਦੇ ਵੇਖਦਿਆਂ ਵੇਖਦਿਆਂ ਅੱਠਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਸਰੀਰ ਤੇ ਚਾਦਰਾ ਲਿਆ, ਪੈਰਾਂ ਤੋਂ ਲੈ ਕੇ ਚਰਨਾਂ ਤੋਂ ਲੈ ਕੇ ਸੀਸ ਤੱਕ ਸਾਰੇ ਸਰੀਰ ਨੂੰ ਚਾਦਰੇ ਨਾਲ ਢੱਕ ਲਿਆ ਔਰ ਵੇਖਦਿਆਂ ਵੇਖਦਿਆਂ ਇੱਕ ਛਿੰਨ ਵਿੱਚ ਆਪਣਾ ਸਰੀਰ ਤਿਆਗ ਦਿੱਤਾ ਹੈ। ਬੜੇ ਸੋਹਣੇ ਵਿਵਾਨ ਆਏ ਨੇ ਸਤਿਗੁਰਾਂ ਵਾਸਤੇ, ਦੇਵੀ ਦੇਵਤੇ ਉਤਰੇ ਨੇ ਸਵਾਗਤ ਕਰਨ ਲਈ। ਵਿਵਾਨ ਤੇ ਸਵਾਰ ਹੋ ਕੇ ਗਰੀਬ ਨਵਾਜ ਪਾਤਸ਼ਾਹ ਬੈਕੁੰਠ ਧਾਮ ਨੂੰ, ਸੱਚਖੰਡ ਨੂੰ ਗਏ ਨੇ। ਬੜੇ ਆਨੰਦਾਚਾਰ ਮੰਗਲਾਚਾਰ ਦੇਵੀ ਦੇਵਤਿਆਂ ਨੇ ਕੀਤੇ ਹਨ, ਅਨੇਕਾਂ ਪ੍ਰਕਾਰ ਦੀਆਂ ਖੁਸ਼ੀਆਂ ਦੇਵੀ ਦੇਵਤਿਆਂ ਨੇ ਮਨਾਈਆਂ ਹਨ। ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਆਪਣੇ ਸੱਚਖੰਡ ਮਹਿਲ ਵਿੱਚ, ਜਿੱਥੇ ਨਿਰੰਕਾਰ ਦਾ ਨਿਵਾਸ ਹੈ, ਸੱਚਖੰਡ ਵਸੈ ਨਿਰੰਕਾਰ, ਉੱਥੇ ਨਿਰਾਕਾਰ ਸਰੂਪ ਵਿੱਚ ਜਾ ਕੇ ਅਭੇਦ ਹੋ ਗਏ ਨੇ। ਪਿੱਛੇ ਮਾਤ ਲੋਕ ਦੀ ਧਰਤੀ ਤੇ ਸਾਰੀ ਸੰਗਤ ਵਿੱਚ ਬੜੀ ਵੈਰਾਗ ਦੀ ਹਾਲਤ ਹੈ, ਸਭ ਦੇ ਨੇਤਰ ਭਰੇ ਹੋਏ ਨੇ, ਕੋਈ ਰੁਦਨ ਕਰ ਰਿਹਾ, ਕਈ ਉੱਚੀ ਆਵਾਜ਼ ਵਿੱਚ ਵੀ ਰੁਦਨ ਕਰ ਰਹੇ ਨੇ। ਰਾਜੇ ਜੈ ਸਿੰਘ ਦੇ ਕੋਲ ਇਹ ਖਬਰ ਪਹੁੰਚੀ ਹੈ ਤੇ ਜੈ ਸਿੰਘ ਨੂੰ ਹੁਕਮ ਸੀ ਬਾਦਸ਼ਾਹ ਦਾ ਕਿ ਜਦੋਂ ਸਤਿਗੁਰੂ ਜੀ ਤਨ ਤਿਆਗਣ ਪਹਿਲਾਂ ਮੇਰੇ ਕੋਲ ਵੀ ਖਬਰ ਆਉਣੀ ਚਾਹੀਦੀ ਹੈ। ਤੋ ਰਾਜੇ ਜੈ ਸਿੰਘ ਨੇ ਬਾਦਸ਼ਾਹ ਔਰੰਗਜ਼ੇਬ ਦੇ ਕੋਲ ਵੀ ਸੁਨੇਹਾ ਭੇਜਿਆ। ਬਾਦਸ਼ਾਹ ਨੇ ਆਖਿਆ, ਦਿਨ ਚੜ੍ਹਦਿਆਂ ਤੱਕ ਉਡੀਕ ਕਰਨੀ, ਜਦੋਂ ਤੱਕ ਮੈਂ ਨਾ ਆਵਾਂ ਉਦੋਂ ਤੱਕ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਸਰੀਰ ਦਾ ਦਾਹ ਸੰਸਕਾਰ ਨਹੀਂ ਕਰਨਾ। ਇਹ ਬੇਨਤੀ ਕਰਕੇ ਬਾਦਸ਼ਾਹ ਔਰੰਗਜ਼ੇਬ ਨੇ ਆਪਣਾ ਦੂਤ ਰਾਜੇ ਜੈ ਸਿੰਘ ਕੋਲ ਭੇਜਿਆ ਤੇ ਰਾਜਾ ਜੈ ਸਿੰਘ ਚੱਲ ਕੇ ਸਤਿਗੁਰਾਂ ਦੇ ਕੋਲ ਆਇਆ, ਜਿਵੇਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਸਰੀਰ ਦਾ ਅੰਤਮ ਸੰਸਕਾਰ ਹੋ ਰਿਹਾ। ਆਓ ਮਨ ਵਿਰਤੀਆਂ ਇਕਾਗਰ ਕਰਕੇ ਗੁਰ ਇਤਿਹਾਸ ਸਰਵਣ ਕਰੀਏ, ਸਰਵਣ ਕਰਨ ਵਾਸਤੇ ਇਕਾਗਰਤਾ ਬਣਾਈਏ ਤੇ ਆਖੀਏ ਜੀ ਸਤਨਾਮ ਸ਼੍ਰੀ
ਗੁਰੂ ਸਾਹਿਬ ਜੀਓ,
ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ। ਦੁਇਰਾ ਸ਼ਾਸ਼ਨਾਨ ਪ੍ਰਭਾਤ ਕਰ ਪੋਸ਼ਿਸ਼ ਪੈਰ ਨਵੀਨ।
ਬਾਦਸ਼ਾਹ ਔਰੰਗਜ਼ੇਬ ਨੇ ਸਵੇਰੇ ਦਿਨ ਚੜਿਆ ਤੇ ਉੱਠਿਆ, ਕਾਲੀ ਦੇ ਨਾਲ ਉੱਠ ਕੇ ਨੇ ਇਸ਼ਨਾਨ ਪਾਨ ਕੀਤਾ, ਸਰੀਰ ਤੇ ਨਵੇਂ ਕੱਪੜੇ ਨਵੇਂ ਬਸਤਰ ਧਾਰਨ ਕੀਤੇ ਹਨ।
ਪਿਖਣ ਚਲਿਓ ਚਿਤਵੰਤ ਚਿਤ ਦਰਸੋਂ ਗੁਰੂ ਪਰਬੀਨ।
ਸਤਿਗੁਰੂ ਜੀ ਨੂੰ ਵੇਖਣ ਵਾਸਤੇ, ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਆਪਣੇ ਮਨ ਚ ਚਿਤਬਦਾ ਹੋਇਆ ਚੱਲ ਪਿਆ ਔਰੰਗਜ਼ੇਬ ਬਾਦਸ਼ਾਹ ਆਪਣੇ ਮਹਿਲਾਂ ਚੋਂ ਕਿ ਮੈਂ ਜਾ ਕੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਦਰਸ਼ਨ ਕਰ ਲਵਾਂ।
ਜੋ ਪਈ ਜੀਅਤ ਮੇਲ ਨੈ ਮੋਹ ਸੰਗ ਕਰਿਓ।
ਬਾਦਸ਼ਾਹ ਸੋਚਦਾ ਜਾ ਰਿਹਾ ਆਪਣੇ ਮਨ ਵਿੱਚ ਕਿ ਜਦੋਂ ਤੱਕ ਸਤਿਗੁਰੂ ਜੀ ਜੀਵਦੇ ਰਹੇ ਉਦੋਂ ਤੱਕ ਉਹਨਾਂ ਨੇ ਮੇਰੇ ਨਾਲ ਮੇਲ ਨਹੀਂ ਕੀਤਾ, ਉਦੋਂ ਤੱਕ ਉਹਨਾਂ ਨੇ ਮੇਰੇ ਨਾਲ ਕੋਈ ਮਿਲਾਪ ਜਾਂ ਮੁਲਾਕਾਤ ਨਹੀਂ ਕੀਤੀ।
ਕਹਿ ਬੋਰਿਓ ਅਧਿਕ ਹਟ ਧਰਿਓ।
ਮੈਂ ਹਾਲਾਂਕਿ ਬੜੀਆਂ ਬੇਨਤੀਆਂ ਕੀਤੀਆਂ, ਬਹੁਤ ਜ਼ਿਆਦਾ ਕਿਹਾ ਗੁਰੂ ਜੀ ਨੂੰ ਮੈਨੂੰ ਦਰਸ਼ਨ ਦਿਓ, ਪਰ ਗੁਰੂ ਜੀ ਨੇ ਵੀ ਬੜਾ ਹੱਠ ਕੀਤਾ, ਹੱਠ ਧਾਰਨ ਕਰਕੇ ਰਹੇ ਉਹ ਮੇਰੇ ਤੱਕ ਚੱਲ ਕੇ ਨਹੀਂ ਆਏ।
ਅਬ ਸਰੂਪ ਮੈਂ ਦੇਖੋ ਜਾਏ ਅਜ਼ਮਤ ਹੈ ਕਿ ਨਹੀਂ ਬਿਦਕਾਏ।
ਕਹਿੰਦਾ ਪਰ ਹੁਣ ਮੈਨੂੰ ਸਮਾਂ ਮਿਲ ਗਿਆ, ਹੁਣ ਉਹਨਾਂ ਦੇ ਸਰੀਰ ਦੇ ਦਰਸ਼ਨ ਤਾਂ ਮੈਂ ਕਰ ਹੀ ਸਕਦਾ ਜੇ ਸਰੀਰ ਉਹ ਤਿਆਗ ਗਏ ਨੇ, ਤੇ ਉਹਨਾਂ ਦੀ ਦੇਹ ਦੇ ਦਰਸ਼ਨ ਤਾਂ ਮੈਂ ਜ਼ਰੂਰ ਕਰਾਂਗਾ ਤੇ ਜਾ ਕੇ ਦਰਸ਼ਨ ਕਰਕੇ ਵੇਖਾਂਗਾ ਕਿ ਉਹਨਾਂ ਵਿੱਚ ਕੋਈ ਅਜ਼ਮਤ ਹੈ ਜਾਂ ਨਹੀਂ, ਵਾਕਈ ਉਹ ਅਜ਼ਮਤ ਧਾਰੀ ਸਨ ਜਾਂ ਅਜ਼ਮਤ ਤੋਂ ਵਿਹੂਣੇ ਸਨ। ਇਹ ਮੈਂ ਜਾ ਕੇ ਹੁਣ ਉਹਨਾਂ ਦੇ ਸਰੀਰ ਦੇ ਦਰਸ਼ਨ ਕਰਕੇ ਜਰੂਰ ਵੇਖਾਂਗਾ।
ਏਵ ਵਿਚਾਰਤ ਤੁਰਨ ਆਇਓ,
ਇਦਾਂ ਦੀ ਵਿਚਾਰ ਕਰਕੇ ਬਾਦਸ਼ਾਹ ਔਰੰਗਜ਼ੇਬ ਬੜੀ ਛੇਤੀ ਨਾਲ ਕਾਹਲੀ ਨਾਲ ਚੱਲ ਕੇ ਆਇਆ ਹੈ।
ਵੀਰ ਸੈਂਕੜੇ ਨਰਕੀ ਲਿਆਇਓ,
ਇਹਦੇ ਨਾਲ ਸੈਂਕੜੇ ਬੰਦਿਆਂ ਦੀ ਭੀੜ ਆਈ। ਬਾਦਸ਼ਾਹ ਦੀ ਸਵਾਰੀ ਚੱਲਦੀ ਉਦੋਂ ਨਾਲ ਕੋਈ ਦੋ ਚਾਰ ਵਿਅਕਤੀ ਥੋੜੀ ਚੱਲਦੇ, ਫਿਰ ਹਜ਼ਾਰਾਂ ਲੋਕ ਚੱਲ ਕੇ ਆਉਂਦੇ ਨੇ। ਬਾਦਸ਼ਾਹ ਔਰੰਗਜ਼ੇਬ ਦੀ ਸਵਾਰੀ ਨਾਲ ਸੈਂਕੜੇ ਲੋਕਾਂ ਦੀਆਂ ਸਵਾਰੀਆਂ ਆਈਆਂ। ਬੜੇ ਬੜੇ ਵਜ਼ੀਰ, ਕਾਜੀ, ਮੌਲਵੀ ਸਭ ਬਾਦਸ਼ਾਹ ਔਰੰਗਜ਼ੇਬ ਦੇ ਨਾਲ ਚੜ ਕੇ ਚੱਲ ਕੇ ਆਏ ਹਨ। ਹਜ਼ਾਰਾਂ ਦੀ ਗਿਣਤੀ ਚ ਸੰਗਤਾਂ ਵੀ ਆ ਰਹੀਆਂ ਨੇ, ਜਿਨ੍ਹਾਂ ਦੇ ਮਨ ਚ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਦਰਸ਼ਨ ਕਰਨ ਦੀ ਇੱਛਾ ਹੈ ਕਿ ਉਹਨਾਂ ਦੇ ਸਰੀਰ ਦੇ ਅੰਤਲੇ ਦਰਸ਼ਨ ਹਨ, ਕਿਉਂਕਿ ਹੁਣ ਕੁਝ ਸਮੇਂ ਬਾਅਦ ਉਹਨਾਂ ਦੇ ਸਰੀਰ ਦਾ ਅੰਤਮ ਸੰਸਕਾਰ ਹੋ ਜਾਣਾ ਤੇ ਪਹਿਲਾਂ ਜਾ ਕੇ ਉਹਨਾਂ ਦੇ ਪਾਵਨ ਸਰੀਰ ਦੇ ਦਰਸ਼ਨ ਪਰਸ ਲਈਏ। ਇਸ ਕਰਕੇ ਹਜ਼ਾਰਾਂ ਦੀ ਗਿਣਤੀ ਚ ਸੰਗਤਾਂ ਵੀ ਚੱਲ ਕੇ ਆ ਰਹੀਆਂ ਹਨ।
ਸ਼ਾਹ ਪਿਛਾੜੀ ਚੱਲ ਉਤਲਾਵੇਂ,
ਬਾਦਸ਼ਾਹ ਅੱਗੇ ਅੱਗੇ ਆ ਰਿਹਾ ਹੈ। ਬਾਦਸ਼ਾਹ ਦੇ ਪਿੱਛੇ ਸੈਂਕੜਿਆਂ ਦੀ ਗਿਣਤੀ ਵਿਚ ਸੰਗਤ ਚੱਲ ਕੇ ਆ ਰਹੀ ਹੈ।
ਆਏ ਪੁਰ ਪਰ ਉਤਰਿਓ ਤਬ,
ਬਾਦਸ਼ਾਹ ਔਰੰਗਜ਼ੇਬ ਚੱਲ ਕੇ ਆ ਕੇ ਸਤਿਗੁਰਾਂ ਦਾ ਜਿੱਥੇ ਦਰਸ਼ਨੀ ਡਿਉੜੀ ਹੈ, ਦਰਵਾਜਾ ਹੈ ਬਾਹਰਲਾ, ਉਥੇ ਆਣ ਕੇ ਬਾਦਸ਼ਾਹ ਉਤਰਿਆ ਹੈ।
ਦੇਖਤੇ ਉਠੇ ਆਦਿ ਨਿਰਪ ਸਭ,
ਤੇ ਅੰਦਰ ਵੜਿਆ ਤੇ ਜਦੋਂ ਅੰਦਰ ਪ੍ਰਵੇਸ਼ ਕੀਤਾ ਤੇ ਜਿੰਨੇ ਅੱਗੇ ਅੰਦਰ ਬੈਠੇ ਸੀ ਰਾਜੇ ਜੈ ਸਿੰਘ ਦੇ ਸਮੇਤ, ਉਹ ਸਾਰੇ ਉੱਠ ਖਲੋਤੇ। ਉਹਨਾਂ ਸਾਰਿਆਂ ਨੇ ਉੱਠ ਕੇ ਬਾਦਸ਼ਾਹ ਦੇ ਆਉਣ ਤੇ ਬਾਦਸ਼ਾਹ ਦਾ ਸਵਾਗਤ ਕੀਤਾ ਹੈ। ਬਾਦਸ਼ਾਹ ਦੇ ਸਤਿਕਾਰ ਵਜੋਂ ਸਾਰੇ ਉੱਠ ਖਲੋਤੇ ਹਨ।
ਨਮਰ ਹੋਏ ਸਨਮਾਨ ਕਰਨ ਤੇ,
ਰਾਜੇ ਜੈ ਸਿੰਘ ਨੇ ਵਿਨਿਮਰ ਹੋ ਕੇ ਬਾਦਸ਼ਾਹ ਔਰੰਗਜ਼ੇਬ ਦਾ ਸਨਮਾਨ ਕੀਤਾ ਹੈ। ਔਰੰਗਜ਼ੇਬ ਬਾਦਸ਼ਾਹ ਦਾ ਸਤਿਕਾਰ ਕੀਤਾ ਹੈ।
ਭਈ ਪੀਰ ਬੋ ਕੋ ਅਟਕੰਤੇ,
ਭੀੜ ਬਹੁਤ ਜ਼ਿਆਦਾ ਸੀ, ਇਕੱਠ ਬਹੁਤ ਜ਼ਿਆਦਾ ਸੀ, ਸਭ ਨੂੰ ਪਿੱਛੇ ਹਟਾਉਂਦੇ ਨੇ। ਭਾਈ ਪਿੱਛੇ ਹਟ ਜਾਓ, ਪਹਿਲਾਂ ਬਾਦਸ਼ਾਹ ਨੂੰ ਅੰਦਰ ਅੱਗੇ ਆਉਣ ਦਿਓ। ਭੀੜ ਨੂੰ ਪਾਸੇ ਹਟਾ ਕੇ, ਜਿਹੜਾ ਇਕੱਠ ਹੈ ਸੰਗਤ ਦਾ ਉਹਨੂੰ ਪਾਸੇ ਹਟਾ ਕੇ ਬਾਦਸ਼ਾਹ ਨੂੰ ਅੰਦਰ ਨੂੰ ਅਗਲੇ ਪਾਸੇ ਲਿਜਾ ਕੇ ਜਾ ਰਹੇ ਨੇ।
ਜੈ ਸਿੰਘ ਸੰਗ ਬੁਝ ਵੀਰ ਤੰਤਾ,
ਬਾਦਸ਼ਾਹ ਰਾਜੇ ਜੈ ਸਿੰਘ ਨੂੰ ਪੁੱਛਦਾ। ਜਦੋਂ ਬਾਦਸ਼ਾਹ ਆਇਆ ਤੇ ਰਾਜੇ ਜੈ ਸਿੰਘ ਦੇ ਨਾਲ ਗੱਲਬਾਤ ਕਰਦਾ ਹੈ। ਰਾਜੇ ਜੈ ਸਿੰਘ ਨੂੰ ਪੁੱਛਦਾ ਹੈ,
ਅੰਤਰ ਬਰਿਓ ਪਿਖਨੇ ਉਮਕੰਤਾ,
ਅੰਦਰ ਬੜਿਆ ਸਤਿਗੁਰਾਂ ਨੂੰ ਵੇਖਣ ਵਾਸਤੇ ਦੇ ਮਨ ਚ ਬੜੀ ਉਮਕ ਹੈ ਕਿ ਮੈਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਦਰਸ਼ਨ ਕਰਾਂ, ਉਹਨਾਂ ਦੇ ਦੀਦਾਰ ਕਰਾਂ। ਜੀਵਦਿਆਂ ਤਾਂ ਉਹਨਾਂ ਦੇ ਦਰਸ਼ਨ ਨਹੀਂ ਕਰ ਸਕਿਆ, ਪਰ ਉਹਨਾਂ ਦੇ ਸਰੀਰ ਦੇ ਦਰਸ਼ਨ ਤਾਂ ਹੁਣ ਕਰ ਲਵਾਂ, ਮ੍ਰਿਤਕ ਸਰੀਰ ਦੇ। ਇਹ ਮਨ ਚ ਉਮਕ ਲੈ ਕੇ ਬਾਦਸ਼ਾਹ ਅੰਦਰ ਨੂੰ ਜਾ ਰਿਹਾ।
ਰਿਦੇ ਮਨੋਰਥ ਕੋ ਇਮ ਕਰਿਓ, ਨੈ ਮਿਲ ਬੇ ਕੋ ਹੱਥ ਬੋ ਧਰਿਓ।
ਆਪਣੇ ਮਨ ਦੇ ਵਿੱਚ ਬਾਦਸ਼ਾਹ ਮਨੋਰਥ ਕਰਦਾ ਹੈ, ਸੋਚਦਾ ਹੈ ਕਿ ਗੁਰੂ ਜੀ ਜਿੰਨੀ ਦੇਰ ਤੱਕ ਜੀਵਤ ਰਹੇ ਨੇ ਉਹਨਾਂ ਨੇ ਮੇਰੇ ਨਾਲ ਮਿਲਣ ਦਾ ਹੱਠ ਨਹੀਂ ਕੀਤਾ, ਸਗੋਂ ਮੇਰੇ ਨਾਲ ਨਾ ਮਿਲਣ ਦਾ ਹੱਠ ਕੀਤਾ। ਉਹ ਮੈਨੂੰ ਮਿਲੇ ਨਹੀਂ ਆ ਕੇ। ਮੈਂ ਬਾਰ ਬਾਰ ਉਹਨਾਂ ਨੂੰ ਬੇਨਤੀਆਂ ਕਰਦਾ ਰਿਹਾ ਕਿ ਮੈਨੂੰ ਦਰਸ਼ਨ ਦਿਓ, ਪਰ ਉਹਨਾਂ ਨੇ ਫੇਰ ਵੀ ਆ ਕੇ ਮੈਨੂੰ ਦਰਸ਼ਨ ਨਹੀਂ ਦਿੱਤੇ, ਇੰਨਾ ਉਹਨਾਂ ਨੇ ਹੱਠ ਕੀਤਾ ਹੈ।
ਸਿੱਖਿਆ ਦੀਨਸ ਬੜੇ ਹਮਾਰੇ, ਸੋ ਹਮ ਨੇਮ ਨਿਭਾਇਓ ਸਾਰੇ।
ਸਗੋਂ ਮੈਨੂੰ ਇਹ ਜਵਾਬ ਦੇ ਕੇ ਭੇਜਿਆ ਸੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਕਿ ਸਾਡੇ ਵੱਡਿਆਂ ਨੇ ਭਾਵ ਸ੍ਰੀ ਗੁਰੂ ਹਰਿ ਰਾਏ ਸਾਹਿਬ ਨੇ ਸਾਨੂੰ ਸਿੱਖਿਆ ਦਿੱਤੀ, ਉਹਨਾਂ ਨੇ ਸਿੱਖਿਆ ਦਿੱਤੀ, ਉਹਨਾਂ ਦੀ ਸਿੱਖਿਆ ਕਰਕੇ ਅਸੀਂ ਤੈਨੂੰ ਮਿਲ ਨਹੀਂ ਸਕਦੇ। ਉਹਨਾਂ ਨੇ ਹੁਕਮ ਕੀਤਾ ਕਿ ਤੁਸੀਂ ਬਾਦਸ਼ਾਹ ਨੂੰ ਨਹੀਂ ਮਿਲਣਾ, ਉਹ ਅਸੀਂ ਨੇਮ ਆਪਣਾ ਨਿਭਾ ਰਹੇ ਹਾਂ। ਮੈਨੂੰ ਇਹ ਜਵਾਬ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਦੇ ਕੇ ਭੇਜਿਆ ਸੀ।
ਜੀਵਤ ਜਾਵਤ ਤਾਵਤ ਰਿਓ, ਅਬ ਸੋ ਮਿਟੈ ਦਰਸ ਕੋ ਲਿਓ।
ਕਹਿਣ ਲੱਗਾ ਵੀ ਜਦੋਂ ਤੱਕ ਜੀਵਦੇ ਸੀ ਉਦੋਂ ਤੱਕ ਤਾਂ ਉਹਨਾਂ ਦਾ ਪ੍ਰਣ ਨਿਭ ਗਿਆ, ਪਰ ਹੁਣ ਤਾਂ ਉਹ ਆਪਣਾ ਸਰੀਰ ਤਿਆਗ ਗਏ ਨੇ, ਹੁਣ ਉਹਨਾਂ ਦਾ ਪ੍ਰਣ ਕੌਣ ਪਾਲੇਗਾ? ਹੁਣ ਵੀ ਤਾਂ ਮੈਂ ਉਹਨਾਂ ਦੇ ਦਰਸ਼ਨ ਕਰ ਹੀ ਲੈਣੇ ਨੇ ਨਾ। ਔਰੰਗਜ਼ੇਬ ਵੇਖੋ ਇਹਦੇ ਮਨ ਚ ਕਿੱਦਾਂ ਦੀ ਬਿਰਤੀ ਪੈਦਾ ਹੋ ਰਹੀ। ਸ਼ੁੱਧ ਭਾਵਨਾ ਨਾਲ ਨਹੀਂ ਆਇਆ, ਮਨ ਦੀ ਭਾਵਨਾ ਸ਼ੁੱਧ ਨਹੀਂ, ਫਿਰ ਵੀ ਮੈਲੀ ਵਿਚਾਰ ਹੈ। ਕਹਿੰਦਾ ਜਿੰਨੀ ਦੇਰ ਤੱਕ ਜੀਵਦੇ ਰਹੇ ਉਦੋਂ ਤੱਕ ਤਾਂ ਇਹਨਾਂ ਨੇ ਆਪਣਾ ਨੇਮ ਨਿਭਾ ਕੇ ਰੱਖਿਆ, ਪਰ ਹੁਣ ਵੀ ਤਾਂ ਇਹਨਾਂ ਦਾ ਸਰੀਰ ਇੱਥੇ ਹੀ ਪਿਆ, ਹੁਣ ਤਾਂ ਮੈਂ ਦਰਸ਼ਨ ਕਰ ਹੀ ਲੈਣੇ ਨੇ ਨਾ। ਹੁਣ ਤਾਂ ਮੈਂ ਦਰਸ਼ਨ ਕਹੇ ਤਾਂ ਕਹਿੰਦੇ ਸੀ ਮੈਂ ਦਰਸ਼ਨ ਦੇਣੇ ਹੀ ਨਹੀਂ ਬਾਦਸ਼ਾਹ ਨੂੰ, ਪਰ ਹੁਣ ਤਾਂ ਦਰਸ਼ਨ ਹੋ ਹੀ ਜਾਣਗੇ, ਹੁਣ ਇਹਨਾਂ ਦਾ ਨੇਮ ਕਿਵੇਂ ਨਿਭੇਗਾ? ਹੁਣ ਇਹਨਾਂ ਦਾ ਪ੍ਰਣ ਪੂਰਾ ਕਿਵੇਂ ਹੋਵੇਗਾ?
ਕਿਸ ਉਪਾਅ ਤੇ ਨੇਮ ਨਾ ਰਹੇ,
ਹੁਣ ਕਿਸੇ ਉਪਾਅ ਨਾਲ ਇਹਨਾਂ ਦਾ ਨੇਮ ਨਹੀਂ ਰਹਿਣਾ, ਕਿਉਂਕਿ ਸਰੀਰ ਦੇ ਵਿੱਚ ਪ੍ਰਾਣ ਹੀ ਨਹੀਂ ਰਹੇ। ਹੁਣ ਮੁਰਦਾ ਸਰੀਰ ਪਿਆ, ਉਹਦੇ ਜਾ ਕੇ ਮੈਂ ਦਰਸ਼ਨ ਕਰ ਲੈਣੇ ਨੇ, ਵੇਖ ਲੈਣੇ ਨੇ, ਤੇ ਹੁਣ ਕਿਸੇ ਵੀ ਉਪਾਅ ਨਾਲ ਕਿਸੇ ਵੀ ਜੁਗਤੀ ਨਾਲ ਇਹਨਾਂ ਦਾ ਨੇਮ ਨਹੀਂ ਰਹਿਣਾ, ਇਹਨਾਂ ਦਾ ਨੇਮ ਆਪੇ ਟੁੱਟ ਜਾਣਾ ਜਦੋਂ ਮੈਂ ਜਾ ਕੇ ਦਰਸ਼ਨ ਕਰਾਂਗਾ।
ਪਿਤਾ ਸੀਖ ਕੋ ਜਿਸ ਬਿਦ ਕਹੇ,
ਜਿਵੇਂ ਕਹਿੰਦੇ ਸੀ ਕਿ ਸਾਡੇ ਪਿਤਾ ਗੁਰੂ ਹਰਿ ਰਾਏ ਸਾਹਿਬ ਦੀ ਸਾਨੂੰ ਸਿੱਖਿਆ, ਉਹਨਾਂ ਦੀ ਸਿੱਖਿਆ ਕਰਕੇ ਅਸੀਂ ਤੈਨੂੰ ਮਿਲ ਨਹੀਂ ਸਕਦੇ, ਤੈਨੂੰ ਦਰਸ਼ਨ ਨਹੀਂ ਦੇ ਸਕਦੇ।
ਕਿਆ ਅਜ਼ਮਤ ਕੋ ਕਰੈ ਦਿਖਾਵਨ, ਦੇਖ ਲਿਓ ਮੈਂ ਦਰਸ਼ਨ ਪਾਵਨ।
ਹੁਣ ਕਿਵੇਂ ਆਪਣਾ ਉਹ ਨੇਮ ਨਿਭਾਉਣਗੇ, ਆਪਣੇ ਪਿਤਾ ਦਾ ਕਿਹਾ ਕਿਵੇਂ ਮੰਨਣਗੇ? ਹੁਣ ਤਾਂ ਮੈਂ ਜਾ ਕੇ ਇਹਨਾਂ ਦੇ ਸਰੀਰ ਦੇ ਦਰਸ਼ਨ ਕਰ ਹੀ ਲੈਣੇ ਨੇ, ਹੁਣ ਮੈਨੂੰ ਕੀ ਅਜ਼ਮਤ ਵਿਖਾਉਣਗੇ, ਹੁਣ ਮੈਨੂੰ ਕੀ ਕਰਾਮਾਤ ਵਿਖਾਉਣਗੇ?
ਇਮਚਿਤ ਸਭ ਲੋਕ ਹਟਾਏ,
ਏਦਾਂ ਔਰੰਗਜ਼ੇਬ ਬਾਦਸ਼ਾਹ ਆਪਣੇ ਮਨ ਚ ਸੋਚਦਾ, ਏਦਾਂ ਦੀ ਬਿਰਤੀ ਰੱਖ ਕੇ ਨਾ, ਮਲਨ ਬਿਰਤੀ, ਕਿ ਹੁਣ ਕਿਵੇਂ ਇਹਨਾਂ ਦਾ ਨੇਮ ਰਹੇਗਾ, ਹੁਣ ਵੀ ਤਾਂ ਮੈਂ ਦਰਸ਼ਨ ਕਰ ਹੀ ਲੈਣੇ ਨੇ, ਹੁਣ ਕਿਹੜੀ ਕਰਾਮਾਤ ਵਿਖਾ ਸਕਦੇ ਨੇ, ਮੈਨੂੰ ਕੀ ਅਜ਼ਮਤ ਵਿਖਾਉਣਗੇ ਹੁਣ ਭਲਾ? ਏਦਾਂ ਸੋਚਦਾ ਹੋਇਆ ਔਰੰਗਜ਼ੇਬ ਅੱਗੇ ਵੱਧ ਰਿਹਾ, ਇਹਦੇ ਨਾਲ ਜਿੰਨੀ ਭੀੜ ਸੀ ਉਹਨਾਂ ਸਾਰਿਆਂ ਨੂੰ ਹਟਾ ਦਿੱਤਾ, ਤਾਂ ਜੋ ਬਾਦਸ਼ਾਹ ਅੰਦਰ ਇਕਾਂਤ ਵਿੱਚ ਇਕੱਲਾ ਜਾ ਸਕੇ। ਸਾਰੇ ਜਿੰਨੇ ਵੀ ਸੇਵਕ ਨਾਲ ਸਨ ਗੁਰੂ ਸਾਹਿਬ ਦੇ ਜਾਂ ਬਾਦਸ਼ਾਹ ਦੇ ਸੇਵਾਦਾਰ ਨੇ, ਨੌਕਰ ਚਾਕਰ ਨੇ, ਉਹਨਾਂ ਸਾਰਿਆਂ ਨੂੰ ਇਹਦੇ ਤੋਂ ਪਿੱਛੇ ਹਟਾ ਦਿੱਤਾ ਹੈ।
ਇਕਲ ਪਰਵੇਸ਼ਿਓ ਅੰਤਰ ਜਾਏ,
ਬਾਦਸ਼ਾਹ ਇਕੱਲਾ ਹੀ ਅੰਦਰ ਪ੍ਰਵੇਸ਼ ਕਰਕੇ ਗਿਆ ਜਿੱਥੇ ਸ੍ਰੀ ਗੁਰੂ ਪਾਤਸ਼ਾਹ ਦਾ ਸਰੀਰ ਪਿਆ।
ਮਾਤਾ ਆਦਿ ਦਾਸੀ ਗਨਦਾਲ, ਤਾਚਿਨ ਪਰਵਿਸ਼ੇ ਅਪਰ ਆਵਾਸ,
ਅੰਦਰ ਮਾਤਾ ਜੀ ਸਨ, ਹੋਰ ਦਾਸੀਆਂ ਦਾਸ ਸਨ। ਜਦੋਂ ਬਾਦਸ਼ਾਹ ਅੰਦਰ ਆਇਆ ਨਾ, ਤੇ ਮਾਤਾ ਜੀ ਉੱਥੋਂ ਉੱਠ ਕੇ ਤੇ ਜਿਹੜੇ ਹੋਰ ਦਾਸੀਆਂ ਦਾਸ ਸੀ ਉੱਠ ਕੇ ਅੰਦਰ ਚਲੇ ਗਏ, ਹੋਰ ਅੰਦਰ ਪਰੇ ਚਲੇ ਗਏ, ਕੱਲਾ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਸਰੀਰ ਉੱਥੇ ਰਹਿ ਗਿਆ। ਜਿੰਨੇ ਦਾਸੀਆਂ ਦਾਸ ਸਨ ਤੇ ਮਾਤਾ ਜੀ ਸਨ, ਜਦੋਂ ਬਾਦਸ਼ਾਹ ਅੰਦਰ ਆਇਆ ਤੇ ਮਾਤਾ ਜੀ ਦਾਸੀਆਂ ਦਾਸਾਂ ਸਮੇਤ ਉੱਠ ਕੇ ਉੱਥੋਂ ਹੋਰ ਅੰਦਰ ਚਲੇ ਗਏ।
ਖਰੋ ਰਿਓ ਇੱਕ ਸੇਵਕ ਤੀਰ,
ਬਸ ਇੱਕ ਸੇਵਾਦਾਰ ਕੋਲ ਖਲੋਤਾ ਰਿਹਾ, ਬਾਕੀ ਸਾਰੇ ਚਲੇ ਗਏ। ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਸਿਰਫ ਇੱਕ ਸੇਵਾਦਾਰ ਉਹ ਸਤਿਗੁਰਾਂ ਦੇ ਸਰੀਰ ਦੇ ਕੋਲ ਖਲੋਤਾ ਰਿਹਾ।
ਦੂਸ਼ਣ ਤਜਤ ਬਿਲੋਚਨ ਨੀਰ,
ਚੁੱਪਚਾਪ ਖਲੋਤਾ ਹੈ ਤੇ ਅੱਖਾਂ ਵਿੱਚੋਂ ਉਹਦੇ ਹੰਝੂ ਵਗ ਰਹੇ ਨੇ। ਉਹ ਜਿਹੜਾ ਸੇਵਕ ਖੜਾ ਹੈ ਨਾ ਉੱਥੇ, ਚੁੱਪਚਾਪ ਖਲੋਤਾ ਹੈ, ਔਰ ਉਹਦੇ ਨੇਤਰਾਂ ਵਿੱਚੋਂ ਉਹਦੀਆਂ ਅੱਖਾਂ ਵਿੱਚੋਂ ਨੀਰ ਵਹਿ ਰਿਹਾ, ਹੰਝੂ ਵਹਿ ਰਹੇ ਨੇ, ਬੇਬਲਤਾਈ ਨਾਲ ਉਹ ਸਿੱਖ ਰੋ ਰਿਹਾ।
ਨਹੀਂ ਹਟਾਏ ਸਕੈ ਤਬ ਕੋਈ,
ਉਹਨੂੰ ਨਹੀਂ ਕਿਸੇ ਨੇ ਹਟਾਇਆ, ਕੋਈ ਹਟਾ ਹੀ ਨਹੀਂ ਸੀ ਸਕਦਾ, ਕਿਉਂਕਿ ਰੋ ਹੀ ਇੰਨਾ ਜ਼ਿਆਦਾ ਰਿਹਾ ਸੀ ਕੋਲ ਖਲੋਤਾ, ਕਿ ਕਿਸੇ ਨੇ ਉਹਨੂੰ ਹਟਾਇਆ ਨਹੀਂ। ਉਹਨੇ ਆਖਿਆ ਵੀ ਚਲੋ ਇਹਨੂੰ ਖਲੋਤਾ ਰਹਿਣ ਦਿਓ, ਇਕੱਲਾ ਹੀ ਖੜਾ, ਬਾਦਸ਼ਾਹ ਨੇ ਆਉਣਾ, ਦਰਸ਼ਨ ਕਰ ਲਏਗਾ। ਤੋ ਬਾਕੀ ਜਿੰਨੇ ਸੇਵਕ ਸਨ ਮਾਤਾ ਜੀ ਦੇ ਸਮੇਤ, ਉਹ ਤਾਂ ਸਾਰੇ ਚਲੇ ਗਏ, ਪਰ ਇੱਕ ਸੇਵਾਦਾਰ, ਇੱਕ ਸਿੱਖ ਜਿਹੜਾ ਸੀ ਉਸ ਜਗ੍ਹਾ ਤੇ ਖਲੋਤਾ ਰਿਹਾ, ਉਹਨੂੰ ਕਿਸੇ ਨੇ ਨਹੀਂ ਹਟਾਇਆ ਨਾ ਰੋਕਿਆ।
ਤੁਰਕੇਸ਼ਰ ਦਿੱਲੀ ਪਤ ਸੋਏ,
ਇਹਨੇ ਨੂੰ ਬਾਦਸ਼ਾਹ ਔਰੰਗਜ਼ੇਬ ਜਿਹੜਾ ਦਿੱਲੀ ਪਤੀ ਹੈ, ਦਿੱਲੀ ਦਾ ਬਾਦਸ਼ਾਹ ਹੈ,
ਜਨਨੀ ਮਨ ਮੈਂ ਕੁਛ ਕੁ ਵਿਚਾਰੇ,
ਉਹ ਅੰਦਰ ਆ ਪਹੁੰਚਿਆ। ਇਧਰ ਮਾਤਾ ਕਿਸ਼ਨ ਕੋਇਰ ਜੀ ਉਹ ਆਪਣੇ ਮਨ ਦੇ ਵਿੱਚ ਵਿਚਾਰ ਕਰਦੇ ਹਨ,
ਮੈਂ ਸਮਰੱਥ ਪਈ ਅਟਕਾਰੇ,
ਸੋਚਦੇ ਨੇ ਵੀ ਇਹਨੂੰ ਰੋਕੀਏ, ਗੁਰੂ ਸਾਹਿਬ ਦੇ ਦਰਸ਼ਨ ਨਾ ਕਰੇ। ਮਾਤਾ ਜੀ ਚਾਹੁੰਦੇ ਸਨ, ਕਿਉਂਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਪ੍ਰਣ ਹੈ ਵੀ ਅਸੀਂ ਇਹਨੂੰ ਦਰਸ਼ਨ ਨਹੀਂ ਦੇਣੇ। ਮਾਤਾ ਜੀ ਸੋਚਦੇ ਨੇ ਵੀ ਇਹਨੂੰ ਰੋਕੀਏ, ਪਰ ਬਾਦਸ਼ਾਹ ਹੈ ਉਹ ਹਿੰਦੁਸਤਾਨ ਦਾ, ਉਹਨੂੰ ਰੋਕਣ ਵਾਸਤੇ ਤਾਕਤ ਚਾਹੀਦੀ, ਕੌਣ ਰੋਕੇ? ਕਹਿੰਦੇ ਇਸ ਕਰਕੇ ਮਾਤਾ ਜੀ ਵੀ ਥੋੜੇ ਜੇ ਠਠੰਮਰ ਗਏ, ਉਹਨਾਂ ਨੇ ਵੀ ਆਪਣੇ ਮਨ ਦੇ ਵਿੱਚ ਸਹਿਨਸ਼ੀਲਤਾ ਧਾਰਨ ਕਰ ਲਈ ਕਿ ਜਿਨ੍ਹਾਂ ਨੇ ਪ੍ਰਣ ਕੀਤਾ ਉਹ ਆਪਣਾ ਪ੍ਰਣ ਵੀ ਆਪੇ ਨਿਭਾਉਣਗੇ। ਅਸੀਂ ਹੁਣ ਬਾਦਸ਼ਾਹ ਨੂੰ ਕਿਵੇਂ ਰੋਕੀਏ, ਕਿਵੇਂ ਕਹੀਏ ਬਾਦਸ਼ਾਹ ਵੀ ਅਸੀਂ ਤੈਨੂੰ ਅੰਦਰ ਨਹੀਂ ਆਉਣ ਦੇਣਾ, ਇਹ ਤਾਂ ਹੋਛਾਪਨ ਹੋਵੇਗਾ ਨਾ। ਇਸ ਕਰਕੇ ਮਾਤਾ ਜੀ ਚਾਹੁੰਦੇ ਸਨ ਬਾਦਸ਼ਾਹ ਨੂੰ ਰੋਕਣਾ, ਪਰ ਬਾਦਸ਼ਾਹ ਨੂੰ ਰੋਕ ਨਹੀਂ ਸਕੇ।
ਤਾਛਿਨ ਆਏ ਬਿਲੋਕਨ ਕਰੇ,
ਤਾਛਿਨ ਉਸੇ ਵੇਲੇ ਬਾਦਸ਼ਾਹ ਅੰਦਰ ਆਇਆ, ਅੰਦਰ ਆ ਕੇ ਬਾਦਸ਼ਾਹ ਔਰੰਗਜ਼ੇਬ ਨੇ ਵੇਖਿਆ,
ਬਸਤਰ ਅਜਾਤ ਅਛਾਦ ਤਨ ਪਰ ਪਰੇ,
ਸਤਿਗੁਰਾਂ ਦਾ ਸਰੀਰ ਢੱਕਿਆ ਹੋਇਆ ਚਾਦਰੇ ਦੇ ਨਾਲ, ਮਹਾਰਾਜ ਜੀ ਦੇ ਸਰੀਰ ਤੇ ਚਾਦਰ ਹੈ, ਤੇ ਚਾਦਰ ਦੇ ਨਾਲ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਸਰੀਰ ਜਿਹੜਾ ਹੈ ਉਹ ਟੱਕਿਆ ਹੋਇਆ ਬਾਦਸ਼ਾਹ ਨੇ ਅੰਦਰ ਆ ਕੇ ਵੇਖਿਆ ਹੈ।
ਠੰਡੋ ਭਇਓ ਜਾਏ ਡਿੱਗ ਛਾਓ।
ਸਤਿਗੁਰੂ ਜੀ ਦੇ ਚਰਨਾਂ ਵਾਲੇ ਪਾਸੇ ਬਾਦਸ਼ਾਹ ਜਾ ਕੇ ਖਲੋ ਗਿਆ।
ਪਿੱਛੋਂ ਬਦਨੀ ਮੈਂ ਠੱਟ ਮਨ ਮਾਓ।
ਆਪਣੇ ਮਨ ਦੇ ਵਿੱਚ ਇਹਨੇ ਸੋਚਿਆ ਕਿ ਗੁਰੂ ਸਾਹਿਬ ਦਾ ਚਿਹਰਾ ਵੇਖਾਂ। ਸਤਿਗੁਰਾਂ ਦਾ ਜਿਹੜਾ ਚਿਹਰਾ ਹੈ ਮੁਖਾਰ ਬਿੰਦ ਹੈ, ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਚਿਹਰਾ ਵੇਖਾਂ, ਮੁਖਾਰ ਬਿੰਦ ਵੇਖ ਲਵਾਂ।
ਕਯੋ ਦਾਸ ਸੋ ਨਿਕਟ ਜੇ ਠੰਡ।
ਜਿਹੜਾ ਲਾਗੇ ਦਾਸ ਖੜਾ ਸੀ ਨਾ, ਉਹਨੂੰ ਇਸ਼ਾਰਾ ਕੀਤਾ ਔਰੰਗਜ਼ੇਬ ਨੇ। ਉਹਨੂੰ ਇਸ਼ਾਰਾ ਕਰਕੇ ਔਰੰਗਜ਼ੇਬ ਬਾਦਸ਼ਾਹ ਬੋਲਿਆ,
ਬਸਤਰ ਟਾਰਨ ਕੋ ਮੁਖ ਕਾਢੋ।
ਕਹਿਣ ਲੱਗਾ ਭਾਈ ਸਿੱਖਾ, ਗੁਰੂ ਸਾਹਿਬ ਦੇ ਚਿਹਰੇ ਤੋਂ ਬਸਤਰ ਪਾਸੇ ਹਟਾ ਕੇ ਮੈਨੂੰ ਇਹਨਾਂ ਦੇ ਚਿਹਰੇ ਦੇ ਦਰਸ਼ਨ ਕਰਾ। ਮੈਂ ਇਹਨਾਂ ਦੇ ਚਿਹਰੇ ਦੇ ਦਰਸ਼ਨ ਕਰਨਾ ਚਾਹੁੰਦਾ, ਦੂਰੋਂ ਆਇਆ ਚੱਲ ਕੇ, ਮੇਰੇ ਮਨ ਚ ਇੱਛਾ ਬੜੇ ਚਿਰ ਦੀ ਹੈ, ਤੇ ਇਹਨਾਂ ਦੇ ਚਿਹਰੇ ਤੋਂ ਕੱਪੜਾ ਪਾਸੇ ਹਟਾ ਦੇ, ਚਾਦਰਾ ਪਾਸੇ ਹਟਾ ਦੇ, ਤੇ ਮੈਂ ਇਹਨਾਂ ਦੇ ਚਿਹਰੇ ਦੇ ਦਰਸ਼ਨ ਕਰ ਲਵਾਂ।
ਮੁਝ ਕੋ ਦਰਸ਼ਨ ਦਿਓ ਕਰਾਏ, ਆਇਓ ਇਸ ਕਾਰਨ ਉਤਲਾਏ।
ਮੈਨੂੰ ਇਹਨਾਂ ਦੇ ਚਿਹਰੇ ਦੇ ਸੁੰਦਰ ਸਰੂਪ ਦੇ ਦਰਸ਼ਨ ਕਰਾ ਦਿਓ, ਇਸੇ ਕਰਕੇ ਮੈਂ ਇੱਥੇ ਚੱਲ ਕੇ ਆਇਆ। ਮੇਰਾ ਇੱਥੇ ਆਉਣ ਦਾ ਪ੍ਰਯੋਜਨ ਤੇ ਮਨੋਰਥ ਹੀ ਇਹ ਹੈ ਕਿ ਮੈਂ ਇਹਨਾਂ ਦੇ ਦਰਸ਼ਨ ਕਰਨੇ ਹਨ।
ਸੁਣ ਸੇਵਕ ਔਰੰਗ ਡਿੱਗ ਵੈ ਕੈ।
ਔਰੰਗਜ਼ੇਬ ਬਾਦਸ਼ਾਹ ਦਾ ਇਹ ਹੁਕਮ ਉੱਥੇ ਲਾਗੇ ਖੜੇ ਸੇਵਕ ਨੇ ਸੁਣਿਆ। ਉਹ ਸੇਵਾਦਾਰ ਸਤਿਗੁਰਾਂ ਦੇ ਸਰੀਰ ਦੇ ਨੇੜੇ ਆਇਆ, ਬਾਦਸ਼ਾਹ ਦੇ ਕੋਲ ਆਇਆ।
ਬਸਤਰ ਗਇਓ ਘਰ ਬੰਧਨ ਕਹਿ ਕੈ।
ਪਹਿਲਾਂ ਹੱਥ ਜੋੜ ਕੇ ਸਿੱਖ ਨੇ ਮੱਥਾ ਟੇਕਿਆ ਆਗਿਆ ਲਈ, ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਿਹਰੇ ਤੋਂ ਕੱਪੜਾ ਹਟਾਇਆ ਹੈ।
ਜਬ ਉੱਚੋ ਕਰ ਲੱਗਿਓ ਦਿਖਾਵਨ, ਕਿਸਤੇ ਕਰਿਓ ਨਾ ਜਾਏ ਅਟਾਮਨ।
ਜਦੋਂ ਬਸਤਰ ਉੱਚਾ ਕਰਕੇ ਹਟਾ ਕੇ ਵਿਖਾਣ ਲੱਗਾ ਨਾ, ਵੀ ਚਿਹਰੇ ਤੋਂ ਕੱਪੜਾ ਚੁੱਕ ਕੇ ਉੱਚਾ ਕਰਕੇ ਲਓ ਬਾਦਸ਼ਾਹ ਵੇਖ ਲਓ, ਤੇ ਚਿਹਰੇ ਤੋਂ ਕੱਪੜਾ ਉੱਚਾ ਚੁੱਕ ਕੇ ਵਿਖਾਣ ਲੱਗਾ, ਉਦੋਂ ਹੁਣ ਰੋਕਣਾ ਚਾਹੁੰਦੇ ਨੇ ਸਾਰੇ ਕਿ ਔਰੰਗਜ਼ੇਬ ਗੁਰੂ ਸਾਹਿਬ ਦੇ ਦਰਸ਼ਨ ਨਾ ਕਰੇ। ਪਰ ਹੁਣ ਰੋਕੇ ਕੌਣ, ਹਟਾਵੇ ਕੌਣ, ਬਾਦਸ਼ਾਹ ਨੂੰ ਕੌਣ ਕਹੇ ਵੀ ਅਸੀਂ ਤੈਨੂੰ ਦਰਸ਼ਨ ਨਹੀਂ ਕਰਨ ਦੇਣੇ। ਇਸ ਕਰਕੇ ਕਹਿੰਦੇ ਫਿਰ ਬਾਦਸ਼ਾਹ ਨੂੰ ਸੇਵਾਦਾਰ ਨੇ ਕੱਪੜਾ ਉੱਤੇ ਚੁੱਕ ਕੇ ਚਾਦਰਾ, ਮਹਾਰਾਜ ਜੀ ਦੇ ਚਿਹਰੇ ਦੇ ਦਰਸ਼ਨ ਕਰਾਣੇ ਹਾਂ ਚਾਹੇ ਹਨ।
ਜਬ ਨੂੰ ਰੰਗ ਤਿਤ ਦ੍ਰਿਸ਼ਟ ਲਗਾਏ, ਧਰਾ ਦਰਾਜ ਦੀਰਕ ਲੱਕ ਪਾਏ।
ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇੱਥੇ ਮੇਰੇ ਸਤਿਗੁਰਾਂ ਨੇ ਆਪਣਾ ਪ੍ਰਣ ਆਪੇ ਹੀ ਨਿਭਾ ਲੈਣਾ ਸੀ, ਉਹਨਾਂ ਦਾ ਪ੍ਰਣ ਸੀ, ਉਹ ਨਿਭਾ ਲੈਣਾ ਮੇਰੇ ਸਾਹਿਬ ਨੇ। ਤੇ ਕਹਿੰਦੇ ਜਦੋਂ ਚਿਹਰੇ ਤੋਂ ਚਾਦਰਾ ਹਟਾਇਆ ਨਾ, ਤੇ ਬਾਦਸ਼ਾਹ ਨੇ ਨਿਗਾਹ ਮਾਰ ਕੇ ਵੇਖਿਆ ਤੇ ਬਾਦਸ਼ਾਹ ਨੂੰ ਸਤਿਗੁਰਾਂ ਦਾ ਚਿਹਰਾ ਨਜ਼ਰ ਨਹੀਂ ਆਇਆ, ਉੱਥੇ ਜ਼ਮੀਨ ਚ ਦਰਾੜ ਨਜ਼ਰ ਆਈ ਹੈ। ਦਰਾੜ ਜਿਵੇਂ ਪਈ ਹੁੰਦੀ ਨਾ ਜ਼ਮੀਨ ਦੇ ਵਿੱਚ, ਦਰਾੜ ਪਈ ਹੁੰਦੀ ਹੈ, ਉਹਨੂੰ ਜ਼ਮੀਨ ਵਿੱਚ ਦਰਾੜ ਪਈ ਹੋਈ ਨਜ਼ਰ ਆਈ। ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਚਿਹਰਾ ਨਹੀਂ ਦੱਸਿਆ। ਮੰਦਭਾਗੀ ਨੂੰ ਗੁਰੂ ਸਾਹਿਬ ਦੇ ਦਰਸ਼ਨ ਨਹੀਂ ਹੋਏ, ਮਾੜੇ ਭਾਗਾਂ ਵਾਲੇ ਨੂੰ। ਸਤਿਗੁਰਾਂ ਦਾ ਪ੍ਰਣ ਵੀ ਸੀ, ਅਸੀਂ ਦਰਸ਼ਨ ਦੇਣੇ ਹੀ ਨਹੀਂ ਇਹਨੂੰ, ਨਾ ਇਹਦੇ ਦਰਸ਼ਨ ਕਰਨੇ ਨੇ। ਹਾਲਾਂਕਿ ਸਤਿਗੁਰਾਂ ਦੇ ਸਰੀਰ ਚੋਂ ਪ੍ਰਾਣ ਨਿਕਲ ਚੁੱਕੇ ਨੇ, ਸਰੀਰ ਏਦਾਂ ਹੀ ਪਿਆ ਹੈ, ਲੋਥ ਪਈ ਹੈ, ਪਰ ਫਿਰ ਵੀ ਮਹਾਰਾਜ ਜੀ ਨੇ ਆਪਣੇ ਸਰੀਰ ਦੇ ਦਰਸ਼ਨ ਵੀ ਨਹੀਂ ਇਹਨੂੰ ਕਰਨ ਦਿੱਤੇ। ਜੋਤ ਦੇ ਦਰਸ਼ਨ ਤਾਂ ਕੀ ਕਰਨ ਦੇਣੇ ਸੀ, ਸਰੀਰ ਦੇ ਦਰਸ਼ਨ ਵੀ ਇਹਨੂੰ ਨਹੀਂ ਦਿੱਤੇ। ਜਦੋਂ ਵੇਖਿਆ ਚਿਹਰੇ ਵਾਲੀ ਥਾਂ ਤੇ ਇਹਨੂੰ ਜ਼ਮੀਨ ਵਿੱਚ ਇੱਕ ਬੜੀ ਡੂੰਘੀ ਦਰਾੜ ਨਜ਼ਰ ਆਈ ਹੈ।
ਸਤਿਗੁਰ ਦੇ ਨਹੀਂ ਦ੍ਰਿਸ਼ਟਾ ਵੈ।
ਸਤਿਗੁਰਾਂ ਦੀ ਦੇਹ, ਸਤਿਗੁਰਾਂ ਦਾ ਸਰੀਰ ਨਜ਼ਰ ਨਹੀਂ ਪਿਆ ਆਉਂਦਾ।
ਦੀ ਦਰਾਜ ਮੈਂ ਦ੍ਰਿਸ਼ਟ ਚਲਾਵੈ।
ਕਹਿੰਦੇ ਜਿਹੜੀ ਉਹ ਦਰਾੜ ਨਜ਼ਰ ਆਉਂਦੀ ਨਾ, ਉਹਦੇ ਵਿੱਚ ਧਿਆਨ ਨਾਲ ਵੇਖਦਾ ਵੀ ਸਰੀਰ ਕਿੱਥੇ ਗਿਆ, ਦਰਾੜ ਹੀ ਦਿਸਦੀ ਹੈ ਥੱਲੇ, ਦਰਾੜ ਦੇ ਵਿੱਚ ਵੇਖਦਾ ਵੀ ਸਰੀਰ ਕਿੱਥੇ ਗਿਆ, ਧਿਆਨ ਨਾਲ ਦਰਾੜ ਵਿੱਚ ਵੇਖਦਾ।
ਤਹਾਂ ਭਿਆਨਕ ਅਤ ਕੁਛ ਦੇਖਾ, ਦੇਖਤ ਉਪਜਿਓ ਕੰਪ ਵਿਸ਼ੇਖਾ।
ਸਤਨਾਮ
ਸ੍ਰੀ ਵਾਹਿਗੁਰੂ।
ਕਹਿੰਦੇ ਜਦੋਂ ਉਸ ਦਰਾੜ ਦੇ ਵਿੱਚ ਵੇਖਿਆ ਨਾ, ਪਤਾ ਨੀ ਕੀ ਵੇਖਿਆ, ਔਰੰਗਜ਼ੇਬ ਨੇ ਵੇਖਦਿਆਂ ਕੰਬਣ ਲੱਗ ਪਿਆ ਡਰ ਦੇ ਨਾਲ। ਹਿੰਦੁਸਤਾਨ ਦਾ ਬਾਦਸ਼ਾਹ ਕੰਬਣ ਲੱਗ ਪਿਆ। ਕਹਿੰਦੇ ਜਦੋਂ ਦਰਾੜ ਵਿੱਚ ਧਿਆਨ ਨਾਲ ਵੇਖਿਆ, ਕੁਝ ਇਹੋ ਜਿਹੀ ਚੀਜ਼ ਵੇਖੀ, ਭਾਈ ਸਾਹਿਬ ਕਹਿੰਦੇ ਮੈਂ ਵੀ ਨਹੀਂ ਦੱਸ ਸਕਦਾ ਕੀ ਵੇਖਿਆ।
ਤਹਾਂ ਭਿਆਨਕ ਅਤ ਕੁਛ ਦੇਖਾ,
ਉੱਥੇ ਬੜੀ ਕੋਈ ਭਿਆਨਕ ਚੀਜ਼ ਵੇਖੀ, ਜਿਹੜੀ ਅਤ ਦੀ ਭਿਆਨਕ ਚੀਜ਼ ਸੀ ਉਹ ਵੇਖੀ, ਜਿਸ ਨੂੰ ਵੇਖਦਿਆਂ ਬਾਦਸ਼ਾਹ ਤਨ ਕਰਕੇ ਸਰੀਰ ਕਰਕੇ ਕੰਬਣ ਲੱਗ ਪਿਆ।
ਦੰਤ ਗਏ ਮਿਲ ਕੇ ਉਹ ਨਾ ਜਾਏ,
ਦੰਦਾਂ ਨਾਲ ਦੰਦ ਜੁੜ ਗਏ, ਇੰਨਾ ਡਰਿਆ ਕਿ ਦੰਦਾਂ ਨਾਲ ਦੰਦ ਜੁੜ ਗਏ, ਮੂੰਹ ਤੋਂ ਕੁਝ ਬੋਲਿਆ ਨਹੀਂ ਜਾਂਦਾ ਬਾਦਸ਼ਾਹ ਕੋਲੋਂ।
ਭਇਓ ਸਥੰਭਿਆ ਚੱਲ ਕੀ ਨਿਆਏ,
ਥੰਭਾ ਖੜਾ ਹੁੰਦਾ ਨਾ ਥੰਮ ਪੱਥਰ ਦਾ, ਉਹਦੇ ਸਮਾਨ ਸਰੀਰ ਖੜ ਗਿਆ, ਅਡੋਲ ਹੋ ਗਿਆ, ਜਿਵੇਂ ਜੜ ਬਣ ਜਾਂਦਾ ਪੱਥਰ ਬਣ ਜਾਂਦਾ, ਏਦਾਂ ਪੱਥਰ ਦੀ ਮੂਰਤੀ ਬਣ ਗਿਆ ਬਾਦਸ਼ਾਹ, ਵੇਖ ਕੇ ਡਰੀ ਜਾਂਦਾ ਕੰਬੀ ਜਾਂਦਾ।
ਜੜੀ ਬਹੁਤ ਐਸੇ ਹੋਏ ਗਏ ਇੰਦਰ ਗਨ ਸਰੀਰ ਵਿੱਚ ਭਇਓ,
ਕਹਿੰਦੇ ਸਾਰਾ ਸਰੀਰ ਜੜੀ ਭੂਤ ਹੋ ਗਿਆ, ਜੜੀ ਹੋ ਗਿਆ, ਔਰੰਗਜ਼ੇਬ ਹਿੱਲਣਾ ਜੁਲਣਾ ਹੀ ਬੰਦ ਹੋ ਗਿਆ, ਇੰਨਾ ਜ਼ਿਆਦਾ ਡਰਿਆ, ਪਤਾ ਨਹੀਂ ਕੀ ਵੇਖਿਆ ਉਹ ਦਰਾੜ ਦੇ ਵਿੱਚ, ਕੀ ਉਹਨੂੰ ਦਿਸਿਆ, ਕੀ ਨਜ਼ਰ ਆਇਆ, ਇੱਕਦਮ ਇੰਨਾ ਡਰਿਆ, ਕਿਉਂਕਿ ਅਸਲੀਅਤ ਇਹ ਹੈ ਗੁਰੂ ਸ਼ੀਸ਼ਾ ਹੈ। ਆਖੋ ਸਤਨਾਮ ਸ੍ਰੀ
ਵਾਹਿਗੁਰੂ।
ਗੁਰੂ ਸ਼ੀਸ਼ਾ ਹੈ, ਸ਼ੀਸ਼ੇ ਗੁਰੂ ਵਿੱਚ ਜਿਹੋ ਜਿਹਾ ਮੂੰਹ ਲੈ ਕੇ ਜਾਓਗੇ ਉਹੋ ਜਿਹਾ ਦਿਸੇਗਾ। ਅਸਲੀਅਤ ਇਹ ਹੈ ਕਿ ਔਰੰਗਜ਼ੇਬ ਨੂੰ ਉਸ ਸ਼ੀਸ਼ੇ ਵਿੱਚ ਆਪਣੀ ਕੁਰੂਪਤਾ ਨਜ਼ਰ ਆਈ ਹੈ, ਉਹ ਡਰਿਆ ਆਪਣੀ ਕੁਰੂਪਤਾ ਨੂੰ ਵੇਖ ਕੇ। ਮੇਰੇ ਮਨ ਚ ਤਾਂ ਏਦਾਂ ਖਿਆਲ ਆਉਂਦਾ, ਅੱਗੇ ਤੁਸੀਂ ਸਰੋਤੇ ਬੈਠੇ ਹੋ, ਤੁਸੀਂ ਹੋਰ ਕਿਸੇ ਅਨੁਭਵ ਨਾਲ ਸਮਝਣਾ ਚਾਹੋ ਤਾਂ ਸਮਝ ਲਓ, ਪਰ ਮੈਨੂੰ ਏਦਾਂ ਪ੍ਰਤੀਤ ਹੁੰਦਾ ਕਿ ਔਰੰਗਜ਼ੇਬ ਨੂੰ ਉਹਦੇ ਵਿੱਚ ਆਪਣੀ ਕੁਰੂਪਤਾ ਦਿਸੀ, ਉਹਨੂੰ ਆਪਣਾ ਕੋਝਾ ਰੂਪ ਦਿਸਿਆ, ਜਿਸ ਨੂੰ ਵੇਖ ਕੇ ਉਹ ਡਰ ਗਿਆ, ਕੰਬ ਗਿਆ, ਕਿਉਂਕਿ ਉਹਦੀ ਭਾਵਨਾ ਜਿਹੋ ਜੀ ਸੀ, ਮਲਨ ਭਾਵਨਾ ਲੈ ਕੇ ਤਾਂ ਪਹਿਲਾਂ ਹੀ ਆਇਆ ਸੀ। ਹੁਣ ਵੇਖਾਂਗਾ ਨਾ ਗੁਰੂ ਕਿਵੇਂ ਆਪਣੇ ਨੇਮ ਨੂੰ ਨਿਭਾਏਗਾ, ਏਦਾਂ ਲੈ ਕੇ ਆਇਆ ਸੀ ਨਾ ਮਲਨ ਭਾਵਨਾ, ਹੁਣ ਕਿਵੇਂ ਨਿਭਾਉਣਗੇ ਆਪਣਾ ਨੇਮ, ਹੁਣ ਕੀ ਕਰਨਗੇ। ਉਹ ਮਲਨ ਭਾਵਨਾ ਲੈ ਕੇ ਆਇਆ, ਹੁਣ ਉੱਥੇ ਉਹ ਕੁਝ ਦਿਸਣਾ ਸੀ, ਬੜੀ ਭਿਆਨਕ ਚੀਜ਼ ਕੋਈ ਵੇਖੀ, ਜੜੀ ਭੂਤ ਹੋ ਗਿਆ, ਸਾਰਾ ਸਰੀਰ ਜੜੀ ਭੂਤ ਹੋ ਗਿਆ, ਇੰਦਰੀਆਂ ਸਰੀਰ ਦੀਆਂ ਰੁਕ ਗਈਆਂ, ਸਰੀਰ ਥਿਰ ਹੋ ਗਿਆ।
ਆਏ ਘੁਮੇਰੀ ਗਿਰ ਬੇਚਾਏ,
ਘੁਮੇਰੀ ਆਉਣ ਲੱਗ ਪਈ ਸਿਰ ਨੂੰ, ਘੁੰਮਣ ਘੇਰੀ ਜੀ ਆਉਂਦੀ ਨੇ, ਘੁਮੇਰੀ ਆਉਣ ਲੱਗ ਪਈ, ਬਸ ਡਿੱਗਣਾ ਚਾਹੁੰਦਾ ਵੀ ਡਿੱਗ ਜਾਏ। ਹੁਣ ਔਰੰਗਜ਼ੇਬ ਕੋਲੋਂ ਖਲੋਤਾ ਨਹੀਂ ਜਾ ਰਿਹਾ, ਇਹੋ ਜੀ ਘੁਮੇਰੀ ਆਈ ਕਿ ਡਿੱਗਣਾ ਚਾਹੁੰਦਾ ਹੈ।
ਬੇਬਲ ਹੋਏ ਜਾਤ ਸੁਧ ਨਾਏ,
ਸਰੀਰ ਉਹਦਾ ਬੇਬਲ ਹੋ ਰਿਹਾ, ਸਰੀਰ ਦੀ ਸੁਧ ਕੋਈ ਨਹੀਂ ਰਹੀ, ਸਰੀਰ ਦੀ ਹੋਸ਼ ਹੀ ਨਹੀਂ ਰਹੀ।
ਬਿਖਰੇ ਜਾਏ ਅੰਗ ਬਰਿਆਏ,
ਸਰੀਰ ਦੇ ਅੰਗ ਖਿੰਡਦੇ ਜਾ ਰਹੇ ਨੇ, ਲੱਤਾਂ ਕਿਤੇ ਜਾ ਰਹੀਆਂ ਨੇ, ਹੱਥ ਕਿਤੇ ਜਾ ਰਹੇ ਨੇ, ਸਰੀਰ ਦੀ ਸੁਧ ਹੀ ਨਹੀਂ ਰਹੀ, ਸਰੀਰ ਦੇ ਅੰਗ ਉਹਦੇ ਬਿਖਰਦੇ ਜਾ ਰਹੇ ਨੇ, ਖਿੰਡਦੇ ਜਾ ਰਹੇ ਨੇ।
ਅਦਕ ਤਰਾਸ ਤੇ ਥਿਰਿਓ ਨਾ ਜਾਏ,
ਇੰਨਾ ਜ਼ਿਆਦਾ ਤਰਾਸ, ਇੰਨਾ ਜ਼ਿਆਦਾ ਡਰ ਕਿ ਉਹਦੇ ਕੋਲੋਂ ਟਿਕਿਆ ਨਹੀਂ ਜਾ ਰਿਹਾ, ਖਲੋਤਾ ਨਹੀਂ ਜਾ ਰਿਹਾ।
ਬਾਹੋ ਇੱਕ ਹੀ ਬਾਰ ਪਸਾਰੇ, ਨਿਕਟ ਦਾਸ ਗੁਰ ਇਤਿਸ ਪਰ ਡਾਰੇ,
ਕਹਿੰਦੇ ਇੱਕੋ ਵੇਰੀ ਬਾਂਹ ਪਸਾਰੀ ਤੇ ਲੱਗ ਗਏ, ਜਿਹੜਾ ਦਾਸ ਖੜਾ ਸੀ ਨਾ ਉਹਦੇ ਹੱਥ, ਉਹਦੇ ਤੇ ਹੱਥ ਰੱਖ ਕੇ ਖਲੋਤਾ, ਡਿੱਗਣ ਲੱਗਾ ਨਾ ਤੇ ਉਹਦਾ ਸਹਾਰਾ ਲੈ ਲਿਆ ਵੀ ਕਿਤੇ ਡਿੱਗ ਨਾ ਜਾਵਾਂ। ਬਾਂਹ ਇੱਕੋ ਵਾਰੀ ਪਸਾਰ ਕੇ ਜਿਹੜਾ ਦਾਸ ਖੜਾ ਸੀ ਸਤਿਗੁਰਾਂ ਦਾ ਨੇੜੇ, ਉਹਦੇ ਮੋਢੇ ਤੇ ਹੱਥ ਰੱਖ ਕੇ ਇਹਨੇ ਸਹਾਰਾ ਲਿਆ।
ਪਰੇ ਉਹ ਭਾਰ ਛੁੱਟਿਓ ਪਟ ਕਰਤੇ, ਹੋਏ ਸ਼ਾਦਿਸ਼ ਗਿਰਤ ਸੰਭਰਤੇ,
ਉਹਨੇ ਕੱਪੜਾ ਚੁੱਕਿਆ ਹੋਇਆ ਸੀ ਸੇਵਕ ਨੇ ਚਾਦਰਾ ਮੂੰਹ ਤੋਂ ਸਤਿਗੁਰਾਂ ਦੇ, ਜਦੋਂ ਉਹਦੇ ਸਰੀਰ ਤੇ ਭਾਰ ਪਿਆ ਨਾ ਬਾਦਸ਼ਾਹ ਦਾ, ਉਹਦੇ ਹੱਥੋਂ ਕੱਪੜਾ ਛੁੱਟ ਗਿਆ, ਉਹ ਕੱਪੜਾ ਫਿਰ ਸਤਿਗੁਰਾਂ ਦੇ ਚਿਹਰੇ ਦੇ ਉੱਤੇ ਟੱਕਿਆ ਗਿਆ। ਫਿਰ ਥੋੜਾ ਜਿਹਾ ਇਹਨੂੰ ਹੌਸਲਾ ਹੋਇਆ, ਉਹ ਦਿਸਣੀ ਚੀਜ਼ ਬੰਦ ਹੋਈ ਤੇ ਫਿਰ ਇਹ ਥੋੜਾ ਜਿਹਾ ਹੌਸਲਾ ਰੱਖ ਕੇ ਆਪਣੇ ਆਪ ਨੂੰ ਸੰਭਾਲ ਕੇ ਖੜਾ।
ਛਾਦੀਓ ਸਤਿਗੁਰ ਕੇ ਤਨ ਜਬੈ, ਪੈ ਬਿਨ ਹੋਤ ਪਿਓ ਕੁਛ ਤਬੈ,
ਜਦੋਂ ਸਤਿਗੁਰਾਂ ਦਾ ਸਰੀਰ ਉਹ ਸੇਵਕ ਨੇ ਢੱਕ ਦਿੱਤਾ, ਦੁਬਾਰਾ ਚਿਹਰਾ ਢੱਕ ਦਿੱਤਾ, ਫਿਰ ਇਹ ਡਰ ਤੋਂ ਬਿਨਾਂ ਭੈ ਤੋਂ ਬਿਨਾਂ ਅਡੋਲ ਹੋ ਕੇ ਖਲੋ ਗਿਆ।
ਸੁਧ ਪ੍ਰਾਪਤ ਤੁਰਨ ਤਬ ਚਾਲਾ,
ਥੋੜੀ ਜੀ ਸੁਧ ਹੋਈ ਇਹਨੂੰ ਤੇ ਬਾਹਰ ਨੂੰ ਛੇਤੀ ਨਾਲ ਕਾਹਲੀ ਨਾਲ ਚੱਲ ਪਿਆ।
ਨਿਕਸਿਓ ਵੈਰ ਜਾ ਨਰ ਜਾਲਾ,
ਜਿੱਥੇ ਬਾਹਰ ਬਹੁਤ ਸਾਰੇ ਨਰ ਬੈਠੇ ਸੇਵਕ ਬੈਠੇ ਸਨ, ਸੰਗਤ ਬੈਠੀ ਸੀ, ਉੱਥੇ ਨਿਕਲ ਕੇ ਆਇਆ।
ਜੈ ਸਿੰਘ ਮਿਲਿਓ ਅਗਾ ਹੋਏ,
ਰਾਜਾ ਜੈ ਸਿੰਘ ਅੱਗੇ ਆ ਕੇ ਇਹਨੂੰ ਮਿਲਿਆ ਬਾਦਸ਼ਾਹ ਨੂੰ।
ਇੱਕ ਤੁਮੁਖ ਕੋ ਬਿਸਮਿਓ ਸੋਏ,
ਵੇਖਿਆ ਵੀ ਬਾਦਸ਼ਾਹ ਦੇ ਮੂੰਹ ਤੇ ਖੋਖਲ ਉੱਡੀ ਹੋਈ, ਆਇਆ ਅੰਦਰੋਂ ਦਰਸ਼ਨ ਕਰਕੇ, ਪਰ ਚਿਹਰੇ ਤੇ ਗੱਲ ਨਹੀਂ ਲੱਗਦੀ, ਦਰਸ਼ਨ ਕੀਤੇ ਹੋਣੇ ਨੇ, ਪਰ ਜੈ ਸਿੰਘ ਨੂੰ ਨਹੀਂ ਪਤਾ ਵੀ ਅੰਦਰ ਕੁਝ ਹੋਰ ਹੀ ਦਿਸਿਆ ਇਹਨੂੰ।
ਚਿਹਰੇ ਦੇ ਉੱਤੇ ਹਵਾਈਆਂ ਉੱਡੀਆਂ ਹੋਈਆਂ। ਬਾਦਸ਼ਾਹ ਚਿੰਤਾ ਨਾਲ ਚਿਹਰਾ ਪੀਲਾ ਪਿਆ ਹੋਇਆ, ਕੰਬ ਰਿਹਾ ਸਰੀਰ ਉਹਦਾ, ਏਦਾਂ ਦੀ ਹਾਲਤ ਹੋਈ ਜਾ ਰਾਜੇ ਜੈ ਸਿੰਘ ਨੇ ਵੇਖੀ।
ਅਦਕਿਆ ਧੀਰਜ ਦ੍ਰਿਗ ਜਲ ਚਾਲਾ,
ਵੇਖਿਆ ਵੀ ਇੰਨਾ ਅਧੀਰਜ ਵੀ ਅੱਖਾਂ ਚੋ ਪਾਣੀ ਵੀ ਚੱਲ ਰਿਹਾ, ਬਾਦਸ਼ਾਹ ਦੇ ਨੇਤਰਾਂ ਚੋ ਹੰਝੂ ਵੀ ਚੱਲ ਰਹੇ ਨੇ।
ਬੋਲਿਓ ਜਾਏ ਨਹੀਂ ਤਿਸ ਕਾਲਾ,
ਔਰੰਗਜ਼ੇਬ ਕੋਲੋਂ ਬੋਲਿਆ ਨੀ ਗਿਆ ਕੁਝ, ਉਹਨੇ ਇਹ ਨੀ ਆਖਿਆ ਰਾਜੇ ਜੈ ਸਿੰਘ ਨੂੰ ਵੀ ਕੀ ਹੋਇਆ ਕੀ ਨਹੀਂ ਹੋਇਆ, ਕੁਝ ਵੀ ਇਹਦੇ ਕੋਲੋਂ ਬੋਲਿਆ ਨਹੀਂ ਗਿਆ।
ਵਿਖਿਓ ਕਹਾ ਨਾ ਜਾਏ ਬਤਾਇਓ,
ਪਤਾ ਨੀ ਕੀ ਵੇਖਿਆ ਅੰਦਰ, ਇਹਦੇ ਕੋਲੋਂ ਦੱਸਿਆ ਨਹੀਂ ਜਾ ਰਿਹਾ, ਬੋਲਿਆ ਨਹੀਂ ਜਾ ਰਿਹਾ।
ਡਰਤ ਹਿਰਦਾ ਬੇਬਲ ਦ੍ਰਿਸ਼ਟਾਇਓ,
ਡਰਦਾ ਹੈ ਹਿਰਦਾ ਬੜੀ ਬੇਬਲਤਾਈ ਦੇ ਨਾਲ, ਕੋਈ ਇਹੋ ਜਿਹੀ ਚੀਜ਼ ਵੇਖੀ ਡਰ ਰਿਹਾ ਹੈ, ਕੰਬ ਰਿਹਾ ਹੈ।
ਪੁਨ ਉਮਰਾਵ ਪਰ ਚਲ ਆਏ,
ਹੋਰ ਜਿਹੜੇ ਇਹਦੇ ਉਮਰਾਵ ਅਹਿਲਕਾਰ ਸੀ ਬਾਦਸ਼ਾਹ ਦੇ, ਉਹ ਵੀ ਇਹਦੇ ਕੋਲ ਚੱਲ ਕੇ ਆ ਗਏ।
ਕੰਧੋ ਪਰ ਹੱਥ ਟਿਕਾਏ,
ਇਹਦੇ ਕੋਲੋਂ ਤੁਰਿਆ ਨੀ ਜਾ ਰਿਹਾ, ਉਹਨਾਂ ਦੇ ਮੋਢਿਆਂ ਤੇ ਹੱਥ ਰੱਖ ਕੇ ਤੁਰਦਾ ਔਰੰਗਾ, ਮੋਢਿਆਂ ਤੇ ਆਪਣੇ ਉਮਰਾਵਾਂ ਦੇ ਮੋਢਿਆਂ ਤੇ ਹੱਥ ਰੱਖ ਕੇ ਤੁਰਦਾ।
ਕਰੀ ਹਕਾਰਨ ਮੁਖ ਸਵਾਰੀ,
ਸੁਖ ਸਵਾਰੀ, ਕਿਉਂਕਿ ਘੋੜੇ ਤੇ ਚੜ ਕੇ ਜਾਣ ਜੋਗੀ ਹਾਲਤ ਨਹੀਂ ਸੀ। ਇਹਨੇ ਆਖਿਆ ਪਾਲਕੀ ਮੰਗਾਓ, ਪਾਲਕੀ ਮੰਗਾਈ, ਪਾਲਕੀ ਦੇ ਵਿੱਚ ਇਹਨੂੰ ਲਟਾਇਆ ਤੇ ਲਟਾ ਕੇ ਲੈ ਗਏ।
ਰਮਨੀਓ ਦੁਰਗ ਦਿਸ਼ਾ ਡਰ ਧਾਰੇ,
ਡਰ ਧਾਰ ਕੇ ਆਪਣੇ ਹਿਰਦੇ ਚ ਆਪਣੇ ਕਿਲੇ ਵਾਲੇ ਪਾਸੇ ਨੂੰ ਚਲਾ ਗਿਆ।
ਕਿਸੂ ਤੂੰ ਕਛੂ ਜਨਾਈ,
ਪਰ ਆਪਣੇ ਅੰਦਰ ਦਾ ਇਹ ਦੁੱਖ ਜੋ ਇਹਨੇ ਅੰਦਰ ਵੇਖਿਆ ਉਹ ਕਿਸੇ ਨੂੰ ਜਨਾਇਆ ਨਹੀਂ, ਉਹ ਕਿਸੇ ਨੂੰ ਪ੍ਰਗਟ ਕਰਕੇ ਬਾਦਸ਼ਾਹ ਨੇ ਨਹੀਂ ਦੱਸਿਆ ਕਿ ਅੰਦਰ ਕੀ ਵੇਖਿਆ ਕੀ ਨਜ਼ਰ ਆਇਆ।
ਆਵਤ ਲਾਜ ਨਜਾਤ ਬਤਾਈ,
ਕਹਿੰਦੇ ਨਾ, ਕਿਉਂਕਿ ਲਾਜ ਆਉਂਦੀ ਹੈ, ਸ਼ਰਮ ਆਉਂਦੀ ਵੀ ਦੱਸਾਂ ਕੀ, ਮੈਂ ਤਾਂ ਦਰਸ਼ਨ ਕਰਨ ਗਿਆ ਸੀ, ਹੁਣ ਲੋਕਾਂ ਨੂੰ ਦੱਸਾਂਗਾ ਵੀ ਉੱਥੇ ਕੁਝ ਹੋਰ ਹੀ ਦਿਸਿਆ ਮੈਨੂੰ, ਇਹ ਮੇਰੇ ਤੇ ਹੱਸਣਗੇ, ਮੇਰਾ ਮਖੌਲ ਉਡਾਣਗੇ ਵੀ ਤੈਨੂੰ ਗੁਰੂ ਨੇ ਦਰਸ਼ਨ ਨਹੀਂ ਦਿੱਤੇ। ਇਸ ਕਰਕੇ ਲਾਜ ਕਰਕੇ ਸ਼ਰਮ ਕਰਕੇ ਬਾਦਸ਼ਾਹ ਕਿਸੇ ਨੂੰ ਕੁਝ ਨਹੀਂ ਪਿਆ ਦੱਸਦਾ।
ਜਿਮ ਖੜਗ ਜਿਮ ਸੰਗਰ ਮੈਂ ਖੜਗ ਚਲੰਤੇ,
ਜਿਵੇਂ ਜੰਗ ਦੇ ਮੈਦਾਨ ਦੇ ਵਿੱਚ ਤੇਗ ਚੱਲਦੀ ਹੈ, ਸ਼ਸਤਰ ਚੱਲਦੇ ਨੇ,
ਰੌਣਤ ਨਿਕਸ ਅੰਗ ਕਟੰਤੇ,
ਖੂਨ ਨਿਕਲਦਾ ਸਰੀਰ ਦੇ ਅੰਗ ਵੱਢੇ ਜਾਂਦੇ ਨੇ ਕੱਟੇ ਜਾਂਦੇ ਨੇ,
ਤ੍ਰਾਸ ਪਾਏ ਕਰ ਕਾਤਰ ਭਾਜੇ, ਨੈਰਜ ਦਸ਼ਾ ਕਹਿਤ ਜਿਵੇਂ ਲਾਜੇ।
ਉੱਥੇ ਜਿਹੜਾ ਕਾਇਰ ਆਦਮੀ ਹੈ ਜੰਗ ਦੇ ਮੈਦਾਨ ਚ ਜਿਵੇਂ ਡਰ ਪਾ ਕੇ ਭੱਜ ਜਾਂਦਾ, ਜਦੋਂ ਭੱਜ ਕੇ ਉਹ ਘਰ ਆਉਂਦਾ ਤੇ ਫਿਰ ਉਹ ਇਹ ਨੀ ਦੱਸਦਾ ਵੀ ਮੈਂ ਜੰਗ ਚੋਂ ਭੱਜ ਕੇ ਆਇਆ, ਉਹਨੂੰ ਸ਼ਰਮ ਆਉਂਦੀ ਹੈ ਦੱਸਦੇ ਆ, ਉਹ ਇਹ ਨੀ ਦੱਸਦਾ ਵੀ ਮੈਂ ਜੰਗ ਚੋਂ ਭਗੌੜਾ ਹੋ ਕੇ ਆਇਆ, ਉਹਨੂੰ ਲਾਜ ਆਉਂਦੀ ਹੈ ਸ਼ਰਮ ਆਉਂਦੀ ਹੈ ਦੱਸਦਿਆ।
ਜਿਸ ਪ੍ਰਕਾਰ ਕਹਿ ਕਹਿ ਦੀਵਾਰ,
ਕਹਿੰਦੇ ਉਹ ਗੱਲ ਹੈ, ਇੱਕ ਖਾਲਸਾ ਜੀ ਮੁਸਲਮਾਨਾਂ ਦੇ ਵਿੱਚ ਮੰਨਿਆ ਵੀ ਕਾਫ ਪਹਾੜ ਦੇ ਕੋਲ ਇੱਕ ਕਹਿ ਕਹਿ ਨਾਮ ਦੀ ਦੀਵਾਰ ਹੈ, ਉਹ ਜਿਹੜੀ ਕਹਿ ਕਹਿ ਨਾਮ ਦੀ ਦੀਵਾਰ ਹੈ ਨਾ, ਮੁਸਲਮਾਨਾਂ ਦਾ ਇਹ ਮੰਨਣਾ ਹੈ ਕਿ ਉਸ ਦੀਵਾਰ ਤੋਂ ਪਾਰਲੇ ਪਾਸੇ ਕੋਈ ਵੇਖ ਲੇ ਤੇ ਉਹ ਵੇਖ ਕੇ ਹੱਸੀ ਜਾਂਦਾ, ਆਪਣੇ ਆਪ ਹੀ ਹੱਸੀ ਜਾਂਦਾ, ਪਰ ਜੇ ਉਹਨੂੰ ਪੁੱਛਿਓ ਵੀ ਹੱਸਦਾ ਕਿਉਂ ਆ, ਹੱਸਣ ਦਾ ਕਾਰਨ ਨਹੀਂ ਪਤਾ ਲੱਗਦਾ, ਪਤਾ ਨਹੀਂ ਕੀ ਆ ਉਸ ਪਾਸੇ ਵੀ ਵੇਖਦਾ ਤੇ ਹੱਸਣ ਹੀ ਲੱਗ ਪੈਂਦਾ। ਕਹਿੰਦੇ ਜਿਵੇਂ ਮੁਸਲਮਾਨਾਂ ਦੇ ਵਿੱਚ ਮੰਨਿਆ ਗਿਆ ਕਿ ਕਾਫ ਪਹਾੜ ਦੇ ਪਾਰਲੇ ਪਾਸੇ ਇੱਕ ਦੀਵਾਰ ਹੈ ਜਿਹਨੂੰ ਵੇਖ ਕੇ ਬੰਦਾ ਹੱਸੀ ਜਾਂਦਾ ਹੈ।
ਦਿਖੇ ਨਾ ਕਰੀ ਨਾ ਜਾਏ ਉਚਾਰ,
ਹਾਲਾਂਕਿ ਕੁਝ ਉੱਥੇ ਦਿਸਦਾ ਨਹੀਂ, ਨਾ ਹੀ ਉੱਥੇ ਕੁਝ ਬੋਲਿਆ ਜਾਂਦਾ ਦੱਸਿਆ ਜਾਂਦਾ, ਪਰ ਵੇਖ ਕੇ ਲੋਕ ਹੱਸੀ ਜਾਂਦੇ ਨੇ।
ਤਿਮ ਤੂਸ਼ਨ ਹੋਏ ਬਹੁ ਪਛਤਾਵਾ,
ਹਾਲਤ ਔਰੰਗਜ਼ੇਬ ਨਾਲ ਹੋਈ ਵੀ ਉੱਥੇ ਕੀ ਦਿਸਿਆ ਕੀ ਨਹੀਂ ਦਿਸਿਆ, ਕਹਿੰਦੇ ਕੁਝ ਨਹੀਂ ਕਹਿ ਸਕਦੇ ਪਰ ਡਰਿਆ ਜ਼ਰੂਰ ਹੈ, ਬੜਾ ਜ਼ਿਆਦਾ ਡਰਿਆ, ਪਰ ਕੀ ਵੇਖ ਕੇ ਡਰਿਆ ਇਹਦੇ ਬਾਰੇ ਨਹੀਂ ਕੁਝ ਕਿਹਾ ਜਾਂਦਾ, ਬੜਾ ਪਛਤਾ ਰਿਹਾ। ਕਾਹਨੂੰ ਜਾਣਾ ਸੀ ਮੈਂ, ਗੁਰੂ ਹਰਕ੍ਰਿਸ਼ਨ ਸਾਹਿਬ ਦਾ ਪ੍ਰਣ ਕੀਤਾ ਹੋਇਆ ਸੀ, ਉਹਨਾਂ ਨੇ ਆਪਣਾ ਪ੍ਰਣ ਫਿਰ ਵੀ ਨਿਭਾ ਲਿਆ, ਮੈਂ ਫਿਰ ਵੀ ਉਹਨਾਂ ਦੇ ਦਰਸ਼ਨ ਨਹੀਂ ਕਰ ਸਕਿਆ, ਕਾਹਨੂੰ ਜਾਣਾ ਸੀ, ਮੈਂ ਤਾਂ ਉਹਨਾਂ ਦਾ ਪ੍ਰਣ ਤੋੜਨ ਗਿਆ ਸੀ, ਮਨ ਚ ਮਲਨ ਭਾਵਨਾ ਲੈ ਕੇ ਗਿਆ ਸੀ, ਬੜਾ ਪਛਤਾਉਂਦਾ ਔਰੰਗਜ਼ੇਬ ਆਪਣੇ ਮਨ ਚ।
ਪੈਤੇ ਅਤ ਸੰਕਟ ਕੋ ਪਾਵਾ,
ਕਰਕੇ ਬੜਾ ਸੰਕਟ ਆਪਣੇ ਮਨ ਚ ਪ੍ਰਾਪਤ ਕਰ ਰਿਹਾ।
ਮੈਂ ਕਿਸ ਅੱਗੇ ਕਮੋ ਉਚਾਰੇ,
ਇਹ ਗੱਲ ਔਰੰਗਜ਼ੇਬ ਨੇ ਕਦੇ ਕਿਸੇ ਦੇ ਸਾਹਮਣੇ ਨਹੀਂ ਦੱਸੀ, ਸਾਰੀ ਜ਼ਿੰਦਗੀ ਵਿੱਚ ਉਹਨੇ ਇਹ ਗੱਲ ਕਿਸੇ ਨੂੰ ਨਹੀਂ ਦੱਸੀ।
ਕਹਿ ਕਹਾ ਨਾ ਬੁੱਧ ਮਝਾਰੇ,
ਕਹੇ ਕੀ, ਬੁੱਧੀ ਵਿੱਚ ਹੀ ਨਹੀਂ ਆਉਂਦਾ ਵੀ ਉੱਥੇ ਦਿਸਿਆ ਕੀ, ਕੀ ਕਵੇ ਹੁਣ ਜੇ ਕੋਈ ਪੁੱਛਦਾ ਵੀ, ਕਹਿੰਦਾ ਇਹ ਕਹੇ ਵੀ ਮੈਂ ਡਰ ਗਿਆ ਸੀ, ਕੋਈ ਪੁੱਛੇ ਵੀ ਕੀ ਵੇਖ ਕੇ ਡਰਿਆ ਸੀ, ਦੱਸ ਹੀ ਨਹੀਂ ਸੀ ਸਕਦਾ ਵੀ ਉੱਥੇ ਵੇਖਿਆ ਕੀ ਸੀ। ਕਹਿੰਦੇ ਇਸ ਕਰਕੇ ਇਸ ਗੱਲ ਇਹਨੇ ਸਾਰੀ ਜ਼ਿੰਦਗੀ ਕਿਸੇ ਨੂੰ ਨਹੀਂ ਦੱਸੀ।
ਤਿਸ ਪਾਛੇ ਜੈ ਸਿੰਘ ਤੇ ਆਦ।
ਤੇ ਜਦੋਂ ਰੰਗਾ ਚਲਾ ਗਿਆ ਇਹਦੇ ਜਾਣ ਤੋਂ ਪਿੱਛੋਂ ਰਾਜਾ ਜੈ ਸਿੰਘ, ਭਾਈ ਗੁਰਬਖਸ਼ ਮੱਲ, ਹੋਰ ਜਿੰਨੇ ਸੇਵਕ ਸਿੱਖ ਹਨ,
ਕਰਨ ਲੱਗੇ ਸਭ ਜਿਵ ਮਿਰਜਾਦ।
ਸਾਰੀ ਮਰਿਆਦਾ ਨਿਭਾਉਣ ਲੱਗੇ। ਸਤਿਗੁਰਾਂ ਦੇ ਸਰੀਰ ਦੇ ਅੰਤਮ ਸੰਸਕਾਰ ਦੀ ਜਿਹੜੀ ਮਰਿਆਦਾ ਹੈ ਉਹ ਮਰਿਆਦਾ ਨਿਭਾਉਣ ਲੱਗੇ ਹਨ।
ਰੁਦਤ ਮਾਤਾ ਸਕਲ ਬਤਾਵੇ।
ਮਾਤਾ ਰੁਦਨ ਕਰ ਰਹੀ। ਮਾਂ ਦਾ ਹਿਰਦਾ ਭਾਵੇਂ ਗਿਆਨਵਾਨ ਹੋ ਚੁੱਕਾ ਸੀ ਪਰ ਪੁੱਤਰ ਦੀ ਮਮਤਾ ਫਿਰ ਵੀ ਜਾਗ ਪੈਂਦੀ ਹੈ। ਬੜੀ ਗੂੜੀ ਮਮਤਾ ਹੁੰਦੀ ਹੈ ਪੁੱਤਰ ਦੀ ਮਾਂ ਦੇ ਹਿਰਦੇ ਚ। ਉਹ ਮਮਤਾ ਜਾਗ ਪਈ ਤੇ ਮਾਤਾ ਜੀ ਨਾਲੇ ਰੁਦਨ ਕਰਦੇ ਨਾਲੇ ਮਰਿਆਦਾ ਦੱਸਦੇ, ਗੁਰੂ ਘਰ ਦੀ ਮਰਿਆਦਾ, ਭਾਈ ਏਦਾਂ ਕਰੋ ਏਦਾਂ ਕਰੋ, ਨਾਲ ਨਾਲ ਮਰਿਆਦਾ ਵੀ ਦੱਸੀ ਜਾਂਦੇ ਨੇ।
ਦੌਰਤ ਦਾਸ ਕਲ ਲੈ ਸੋ ਲਿਆਵੇ।
ਜਿਹੜੀ ਵਸਤੂ ਮਾਤਾ ਜੀ ਮੰਗਾਉਂਦੇ ਨੇ ਦਾਸ ਸੇਵਾਦਾਰ ਦੌੜ ਕੇ ਜਾਂਦੇ ਨੇ ਲੈ ਆਉਂਦੇ ਨੇ।
ਮਿਲ ਸਭੋਂ ਕਰਵਾਏ ਇਸ਼ਨਾਨ।
ਸਾਰਿਆਂ ਨੇ ਰਲ ਕੇ ਮਿਲ ਕੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪਾਵਨ ਸਰੀਰ ਦਾ ਇਸ਼ਨਾਨ ਕਰਵਾਇਆ।
ਸੀਚ ਸੁਗੰਧੈ ਬ੍ਰਿੰਦ ਮਹਾਨ।
ਔਰ ਸਾਰੇ ਸਰੀਰ ਨੂੰ ਚੰਗੀ ਤਰ੍ਹਾਂ ਸੁਗੰਧੀ ਨਾਲ ਚਰਚਣ ਕੀਤਾ ਹੈ। ਸੁਗੰਧੀਆਂ ਦਾ ਚਰਚਣ ਕਰਕੇ ਸਰੀਰ ਸੁਗੰਧਿਤ ਕੀਤਾ ਹੈ।
ਵਸਤਰ ਨਵੀਨ ਰੁਚਰ ਪਹਿਰਾਏ।
ਨਵੀਨ ਵਸਤਰ, ਨਵੇਂ ਕੱਪੜੇ ਸਤਿਗੁਰਾਂ ਦੇ ਸਰੀਰ ਤੇ ਧਾਰਨ ਕਰਵਾਏ ਨੇ, ਬੜੇ ਸੁੰਦਰ ਹਨ।
ਕਹਿ ਕਰ ਭਲੋ ਵਿਵਾਨ ਬਣਾਏ।
ਕਹਿ ਕੇ ਬੜਾ ਸੋਹਣਾ ਵਿਵਾਨ ਜਿਹਦੇ ਤੇ ਸਤਿਗੁਰਾਂ ਦਾ ਸਰੀਰ ਰੱਖ ਕੇ ਲਿਜਾਣਾ ਹੈ, ਉਹ ਵਿਵਾਨ ਬੜਾ ਸੁੰਦਰ ਤਿਆਰ ਕਰਵਾਇਆ ਹੈ।
ਇਸ ਪਰ ਸਤਿਗੁਰ ਕੋ ਬੋਢਾਇਓ।
ਔਰ ਉਸ ਵਿਵਾਨ ਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪਵਿੱਤਰ ਤੇ ਪਾਵਨ ਸਰੀਰ ਲਟਾਇਆ ਹੈ।
ਚੌਂਦਿਸ਼ ਫੁੱਲ ਮਾਲ ਲੜਕਾਇਓ।
ਵਿਵਾਨ ਦੇ ਚਾਰੇ ਪਾਸੇ ਫੁੱਲਾਂ ਦੀਆਂ ਮਾਲਾਵਾਂ ਲਟਕਾਈਆਂ ਹੋਈਆਂ। ਫੁੱਲਾਂ ਦਾ ਕਹਿੰਦੇ ਫੁੱਲਾਂ ਦੇ ਗੁਲਦਸਤੇ ਤੇ ਫੁੱਲਾਂ ਦੀਆਂ ਮਾਲਾਵਾਂ ਨਾਲ ਸਾਰਾ ਵਿਵਾਨ ਪਰੋਇਆ ਹੋਇਆ ਹੈ।
ਧੂਪ ਤੁਖਾਵਤ ਅਨੇਕ ਪ੍ਰਕਾਰੇ।
ਧੂਪ ਤੁਖਾਈ ਜਾ ਰਹੀ ਹੈ। ਸੁਗੰਧੀ ਵਾਲੀਆਂ ਵਸਤੂਆਂ ਦਾ ਚਰਚਣ ਕੀਤਾ ਜਾ ਰਿਹਾ
ਹੈ। ਉਠਾਏ ਮਸੰਦ ਸਿਧਾਰੇ।
ਔਰ ਮਹਾਰਾਜ ਜੀ ਦੇ ਪਾਵਨ ਵਿਵਾਨ ਨੂੰ ਸੇਵਕਾਂ ਨੇ ਚੁੱਕਿਆ, ਮਸੰਦਾਂ ਨੇ ਚੁੱਕਿਆ, ਸੰਗਤ ਵਾਰੋ ਵੇਰੀ ਸਤਿਗੁਰਾਂ ਦੇ ਵਿਵਾਨ ਨੂੰ ਚੁੱਕੀ ਲਿਜਾ ਰਹੀ ਹੈ।
ਸ਼ਬਦ ਰਬਾਬੀ ਗਾਵਤ ਜਾਤ, ਸਿਮਰਤ ਸਤ ਨਾਮ ਸੁਖ ਦਾਤ।
ਰਾਗਮਈ ਗੁਰਬਾਣੀ ਦਾ ਕੀਰਤਨ ਰਬਾਬੀ ਨਾਲ ਨਾਲ ਕਰਦੇ ਜਾ ਰਹੇ, ਰਾਗ ਵਡਹੰਸ ਗਾ ਰਹੇ ਨੇ, ਵੈਰਾਗਮਈ ਸ਼ਬਦ ਗਾ ਰਹੇ ਨੇ ਤੇ ਨਾਲ ਨਾਲ ਰਬਾਬੀ ਕੀਰਤਨ ਕਰਦੇ ਜਾ ਰਹੇ ਨੇ, ਸੰਗਤ ਸੁਣਦੀ ਜਾ ਰਹੀ ਹੈ। ਸਭ ਦੇ ਅੰਦਰ ਬੜਾ ਭਾਰੀ ਵੈਰਾਗ ਹੈ, ਸਭ ਦੇ ਅੰਦਰ ਬੜੇ ਭਾਰੀ ਵੈਰਾਗ ਦੀ ਅਵਸਥਾ, ਸਭ ਨਾਮ ਸਿਮਰਦੇ ਜਾ ਰਹੇ ਨੇ।
ਕ੍ਰਿਸ਼ਨ ਕੋਇਰ ਜਨਨੀ ਮਨ ਗਿਆਨ।
ਮਾਤਾ ਕ੍ਰਿਸ਼ਨ ਕੋਇਰ ਜੀ ਜੋ ਸਤਿਗੁਰਾਂ ਦੇ ਮਾਤਾ ਹਨ, ਉਹਨਾਂ ਦੇ ਹਿਰਦੇ ਚ ਭਾਵੇਂ ਸਤਿਗੁਰਾਂ ਨੇ ਬ੍ਰਹਮ ਗਿਆਨ ਕਰਵਾ ਦਿੱਤਾ ਹੈ,
ਤੋ ਸ਼ੋਕ ਉਪਜੰਤ ਮਾਨ,
ਫਿਰ ਵੀ ਉਹਨਾਂ ਦੇ ਮਨ ਚ ਸ਼ੋਕ ਉਪਜਦਾ ਹੈ, ਫਿਰ ਵੀ ਮਾਤਾ ਦੇ ਮਨ ਦੇ ਵਿੱਚ ਵੈਰਾਗ ਉਪਜਦਾ ਹੈ।
ਗੁਣ ਸਪੂਤ ਕੇ ਸਿਮਰ ਮਿਸਾਲੇ।
ਆਪਣੇ ਪੁੱਤਰ ਦੇ ਗੁਣਾਂ ਨੂੰ ਸਿਮਰਦੇ ਨੇ ਮਾਤਾ ਜੀ, ਬੜੇ ਗੁਣਾਂ ਨੂੰ ਸਿਮਰਦੇ ਨੇ, ਯਾਦ ਕਰਦੇ ਨੇ।
ਅਤ ਸਨੇਹ ਤੇ ਦ੍ਰਿਗ ਜਲ ਚਾਲੇ।
ਅਤ ਸਨੇਹ ਆਪਣੇ ਪੁੱਤਰ ਦਾ, ਉਸ ਸਨੇਹ ਕਰਕੇ ਮਾਤਾ ਦੀਆਂ ਅੱਖਾਂ ਭਰ ਭਰ ਜਾਂਦੀਆਂ ਨੇ, ਨੇਤਰਾਂ ਚੋਂ ਹੰਝੂ ਵਹਿ ਵਹਿ ਜਾਂਦੇ ਹਨ।
ਦਾਸੀ ਦਾਸ ਪ੍ਰਕਾਸ਼ੈ ਸ਼ੋਕ।
ਬਹੁਤ ਸਾਰੇ ਦਾਸੀਆਂ ਦਾਸ ਆਪਣੇ ਮਨ ਦਾ ਸ਼ੋਕ ਪ੍ਰਗਟ ਕਰ ਰਹੀਆਂ ਹਨ।
ਰੁਦਤ ਬਿਲੋਕਤ ਸੰਗਤ ਲੋਕ।
ਔਰ ਜਿੰਨੀ ਸੰਗਤ ਹੈ ਸਾਰਿਆਂ ਦੇ ਅੰਦਰ ਰੁਦਨ ਦੀ ਹਾਲਤ ਬਣੀ, ਸਭ ਰੋ ਰਹੇ ਨੇ, ਕੋਈ ਅੱਖ ਐਸੀ ਨਹੀਂ ਜਿਹੜੀ ਨਮ ਨਾ ਹੋਈ ਹੋਵੇ। ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਪਿਆਰ ਗੁਰਸਿੱਖਾਂ ਦੇ ਨੇਤਰਾਂ ਚੋਂ ਹੰਝੂਆਂ ਦੇ ਰੂਪ ਚ ਛਲਕ ਛਲਕ ਕੇ ਵਹਿ ਰਿਹਾ।
ਜਿਸ ਥਲ ਕੋ ਤਿਲੋ ਕਰੀ ਨਾਮ, ਨਿਕਟ ਵਹਿ ਜਮਨਾ ਅਬਰਾਮ।
ਖਾਲਸਾ ਜੀ, ਜਿਹਨੂੰ ਤ੍ਰਿਲੋਕੜੀ ਤਿਲੋਖਰੀ ਕਹਿੰਦੇ ਨੇ, ਯਾਨੀ ਕਿ ਜਮਨਾ ਦੇ ਨੇੜੇ ਜਿੱਥੇ ਅੱਜ ਕੱਲ ਸਤਿਗੁਰਾਂ ਦੇ ਅੰਗੀਠੇ ਦਾ ਸਥਾਨ ਗੁਰਦੁਆਰਾ ਬਾਲਾ ਸਾਹਿਬ, ਜਿੱਥੇ ਸਾਹਿਬ ਜੀ ਦੇ ਪਾਵਨ ਸਰੀਰ ਦਾ ਅੰਗੀਠਾ ਤਿਆਰ ਕੀਤਾ ਗਿਆ, ਇੱਥੇ ਤਿਲੋਖਰੀ ਸੀ। ਤਲੋਖਰੀ ਇਸ ਜਗ੍ਹਾ ਦਾ ਨਾਂ ਸੀ, ਜਮਨਾ ਦੇ ਕੰਢੇ ਤੇ ਉਸ ਜਗ੍ਹਾ ਤੇ।
ਤੈ ਚੰਦਨ ਕੋ ਭਾਰ ਗਿਰਾਏ।
ਚੰਦਨ ਦੀਆਂ ਲੱਕੜਾਂ ਦਾ ਭਾਰ ਸੁੱਟਿਆ, ਚੰਦਨ ਦੀ ਲੱਕੜ ਲਿਆ ਕੇ ਰੱਖੀ ਹੈ।
ਸ਼ੋਕ ਵਿਸਾਲ ਸਮੇਤ ਵਿਵਾਨ, ਕਰਿਓ ਉਤਾਰਨ ਸੋ ਤਿਸ ਥਾਨ।
ਚੰਦਨ ਦੀ ਚਿਖਾ ਰਚੀ ਹੈ ਤੇ ਚੰਦਨ ਦੀ ਲੱਕੜ ਦੀ ਚਿਖਾ ਰਚ ਕੇ ਬੜੇ ਸ਼ੋਕ ਨਾਲ, ਬੜੇ ਵੈਰਾਗ ਨਾਲ ਸਿੱਖਾਂ ਨੇ ਸਤਿਗੁਰਾਂ ਦਾ ਵਿਵਾਨ ਉੱਥੇ ਉਤਾਰਿਆ। महाराज जी का बेबान थले उतारिया, सब अंदर बड़ा वैराग है, सब दे अंदर बड़ी भारी बिबलताई है, गुरु दे दर्शना दे प्यार दे रंग विच रंगे हुए सोच रहे ने, होने मूर्त दे दर्शन दोबारा नहीं होने, होने स्वरूप दे दर्शन दोबारा नहीं होने, एहो जा वैराग सब दे हिरदे च बनिया होया।
आदम संद चिखा रच करके,
मसंदा ने सिखा ने रल के आप अपने हथी चिखा बनाई, चिखा तैयार कीती है।
संदल ब्रिंद पली बिद धरके,
चंदन दिया लकड़ा पली प्रकार नल चिखा विच रखिया हन।
पुनी उपर सतगुरु ढापो डाए,
फिर सतगुरु जी दा पावन शरीर उस चंदन दी चिखा दे उत्ते रखिया है।
लांबू तब लगाए तत्काल,
सेवादार ने कपाई गुरबख्श मल जी होना नहीं, रल के सतगुरां दे अंगीठे नू लांबू लाया है, अग्न भेट कीता अंगीठे नू,
मस्तक टेक सकल तिस थान,
सब ने उस जगह ते मत्था टेकया, सतगुरु जी दे पावन स्वरूप नू नमस्कार कीती, अंगीठा बल रहा है, सब नमस्कार कर रहे ने, हाथ जोड़ी खड़े ने।
गमने जमना कर इशनान,
फिर जमना दे जल विच सब ने इशनान पानी कीता है।
कीरत को करती उचार,
सतगुरां दी कीरति हर एक दी जुबान ते, गुरु हर कृष्ण साहब तुहाडी महिमा तुहानू ही बनाउंदी है, हे बाला प्रीतम अष्टम बलबीरा सतगुरु तुहाडी बड़ियाई तुहानू ही बनाउंदी है, एदा हर एक दी जुबान ते सतगुरां दी कीरत है।
बार बार सिमरत सुखकार,
बार बार सतगुरां नू सिमरदे ने, धन गुरु हर कृष्ण साहब, धन गुरु हर कृष्ण साहब, बाला प्रीतम धन गुरु हर कृष्ण साहब, एदा बार बार सतगुरां दे नाम नू सिमरदे हन।
सब मजन करके चल आए,
सब इशनान पानी करके चल के आ गए,
यहां बसन को थान तो आए,
जिथे सतगुरां दे रहण दा थान सी निवास सी उथे चल के आए ने।
उर्ते नर हजारी आवे,
हजारां दी गिणती च लोक नगर चो आ रहे ने, कठे हो के
बैठे प्रसंग चलावे,
जदों बैंदे ने सतगुरां दा प्रसंग छेड़दे ने, महाराज जी दी गल छेड़दे ने,
बालक बैते बड़ो ना होए,
देखो किहो जी रब दी नेत है, भाणा किहो जिहा परमेश्वर दा, कि बाल अवस्था च ही रहे सतगुरु जवान होए ही नहीं, बाल अवस्था विच ही रहे, बाल अवस्था तो जवानी वाले पासे नहीं आए।
अदके अंचंबा सवेन जोए,
ये गल दी बड़ी भारी हैरानी है, सारियां दे मन विच इस गल दा अचंबा है कि ऐसा क्यों कीता सतगुरां ने, वो जवान क्यों नहीं होए, वो भारत बालक अवस्था दे विच क्यों चले गए।
कृष्ण कोयर गुर जननी पास,
लागे माता कृष्ण कोयर जी बैठे सी सतगुरां दे माता जी,
करे प्रेम के बाक प्रकाश,
कुल बैठे सिख गल्लां कर रहे ने, बड़े प्रेम नल माता जी कुल बैठे बोल रहे ने।
मंद भाग संगत के जाने, जिन समीप ते गुरु सिधाने,
साडे ही मंदे भाग ने, संगत कहिंदी साडे ही मंदे भाग ने, के सतगुरु जी साडे कोलों चले गए, असी रोक नहीं सके उन्हां नूं, ओ साडे कोलों चले गए, सदा वास्ते चले गए।
बूजत गुरन बारता सारे, कृष्ण कोयर तिन पासी उचारे,
सिख माता जी नूं पुछदे, माता जी तुसी गुरु दी सानूं कोई गल सुनाओ, गुरु हर कृष्ण साहब बारे सानूं दसो, माता जी तुहाडी कुख तो जन्म लैके आए ने, उन्हां बारे दसो। जदो सिख पुछदे ते माता जी फिर सिखा नू दसदे ने,
इनके पिता कीरतपुर बसे,
इनके पिता श्री गुरु हर राय साहब जी कीरतपुर साहब च बसदे रहे,
मैं सेवा ठानी कर आसे,
मैं आस धार के इना दे पिता गुरु हर राय साहब दी सेवा कीती,
भए प्रसन्न मोए वर दीन,
मेरे ते प्रसन्न होए ते प्रसन्न हो के मैनू उन्होंने वर दिता,
तब ते मैं गर्भ धारण की।
ਗਰਭ ਧਾਰਨ ਕੀਤਾ, ਇਹਨਾਂ ਦਾ ਸਰੀਰ ਮੇਰੇ ਉਧਰ ਚ ਪ੍ਰਵੇਸ਼ ਕਰ ਗਿਆ।
ਸਾਵਣ ਵਧੀ ਦਿਓਸ ਦਸਵੀਂ ਕੋ,
ਸਾਵਣ ਵਧੀ ਦਸਵੀਂ ਦਾ ਦਿਨ ਸੀ।
ਉਤੋਂ ਨਛੱਤਰ ਪੁਨਰ ਬਸ ਨੀਕੋ,
ਪੁਨਰ ਬਸ ਦਾ ਨਛੱਤਰ ਦਾ ਦਿਨ ਸੀ, ਚੰਗਾ ਨਛੱਤਰ ਸੀ।
ਸੰਮਤ ਸਤਰਾਂ ਸੈਰ ਤੇਰਾ,
ਸੰਮਤ ਬਿਕਰਮੀ 1713 ਦਾ ਸਾਲ ਸੀ।
ਸਸੁਤਵਾਰ ਉਤੋਂ ਤਿਸ ਬੇਰਾ,
ਬੁੱਧਵਾਰ ਦਾ ਦਿਨ ਸੀ, ਉਸ ਦਿਨ ਬੁੱਧਵਾਰ ਦਾ ਦਿਹਾੜਾ ਸੀ।
ਸਾਡੇ ਸਪਤ ਘੜੀ ਦਿਨ ਚੜਿਓ,
ਸਾਡੇ 7 ਘੜੀਆਂ ਦਿਨ ਚੜਿਆ ਹੋਇਆ, ਬੁੱਧਵਾਰ ਦਾ ਦਿਨ, ਸੰਮਤ ਬਿਕਰਮੀ 1713 ਦਾ ਸਾਲ ਹੈ।
ਤਬ ਮੁਝ ਤੇ ਇਨ ਜਨਮ ਸਧਰਿਓ,
ਉਸ ਦਿਨ ਬੁੱਧਵਾਰ ਵਾਲੇ ਦਿਨ 13 ਘੜੀਆਂ ਦਿਨ ਚੜਿਆ, ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਮੇਰੇ ਉਧਰ ਤੋਂ ਪ੍ਰਕਾਸ਼ ਧਾਰਨ ਕੀ।
ਪ੍ਰਤਪਾਲਾ ਪੁਨ ਕਰਮੇ ਲਾਗੇ,
ਫਿਰ ਮੈਂ ਇਹਨਾਂ ਦੀ ਪ੍ਰਤਪਾਲਣਾ ਕੀਤੀ, ਇਹਨਾਂ ਨੂੰ ਚੰਗੀ ਤਰ੍ਹਾਂ ਪਰਵਰਿਸ਼ ਕਰਕੇ ਪਾਲਿਆ।
ਸਭ ਤੇ ਜਾਨ ਆਪ ਵੱਡ ਭਾਗੇ,
ਮੈਂ ਆਪਣੇ ਆਪ ਨੂੰ ਸਭ ਤੋਂ ਵੱਡੇ ਭਾਗਾਂ ਵਾਲੀ ਜਾਣਦੀ ਸਾਂ ਕਿ ਗੁਰੂ ਸਾਹਿਬ ਨੇ ਮੈਨੂੰ ਸੁਨੱਖੇ ਸੋਹਣੇ ਸੁੰਦਰ ਸਰੂਪ ਬਾਲਕ ਦੀ ਦਾਤ ਬਖਸ਼ੀ ਹੈ।
ਜਿਮ ਜਿਮ ਦੇ ਬ੍ਰਿਧਤ ਮੁਖ ਸੁੰਦਰ,
ਜਿਵੇਂ ਜਿਵੇਂ ਇਹਨਾਂ ਦਾ ਸਰੀਰ ਵੱਧਦਾ ਗਿਆ, ਚਿਹਰਾ ਬੜਾ ਸੁੰਦਰ ਸੀ, ਸੁੰਦਰਤਾ ਵੀ ਵੱਧਦੀ ਚਲੀ ਗਈ।
ਧੀਰਜ ਖਿਮਾ ਆਦਿ ਗੁਣ ਮੰਦਰ,
ਧੀਰਜ ਖਿਮਾ ਦਇਆ ਸੰਤੋਖ, ਇਹ ਜਿਹੜੇ ਸ਼ੁਭ ਗੁਣ ਨੇ, ਸ਼ੁਭ ਗੁਣਾਂ ਦੇ ਮੰਦਰ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ, ਸਾਰੇ ਗੁਣ ਇਹਨਾਂ ਦੇ ਅੰਦਰ ਸਨ।
ਤਿਮ ਤਿਸ ਪਿਤ ਸਤਿਗੁਰ ਇਨ ਕੇਰੇ, ਕਿਰਪਾ ਥਾਨ ਤੇ ਰਹੇ ਵਡੇਰੇ,
ਜਿਵੇਂ ਜਿਵੇਂ ਗੁਰੂ ਹਰਿਕ੍ਰਿਸ਼ਨ ਸਾਹਿਬ ਵੱਡੇ ਹੁੰਦੇ ਰਹੇ, ਤਿਵੇਂ ਤਿਵੇਂ ਇਹਨਾਂ ਦੇ ਪਿਤਾ ਗੁਰੂ ਹਰਿ ਰਾਏ ਸਾਹਿਬ ਜਿਨ੍ਹਾਂ ਤੇ ਪ੍ਰਸੰਨ ਹੁੰਦੇ ਰਹੇ, ਉਹ ਤਿਵੇਂ ਤਿਵੇਂ ਇਹਨਾਂ ਦੇ ਉੱਤੇ ਕਿਰਪਾ ਦ੍ਰਿਸ਼ਟੀ ਕਰਦੇ ਰਹੇ।
ਜਬ ਤੇ ਰਾਮ ਰਾਏ ਚਲ ਆਇਓ, ਨਿਜ ਕਰਤੂਤ ਹਿਆਂ ਬਿਦਤਾਇਓ,
ਜਦੋਂ ਬਾਬਾ ਰਾਮ ਰਾਏ ਜੀ ਇੱਥੇ ਦਿੱਲੀ ਚੱਲ ਕੇ ਆ ਗਏ, ਰਾਮ ਰਾਏ ਉਹਨੇ ਇੱਥੇ ਆ ਕੇ ਆਪਣੀ ਕਰਤੂਤ ਪ੍ਰਗਟ ਕੀਤੀ।
ਖਿਮਾ ਨਾ ਧੀਰਜ ਜਰ ਨਾ ਜਰਨ,
ਰਾਮ ਰਾਏ ਵਿੱਚ ਨਾ ਖਿਮਾ ਹੈ, ਨਾ ਧੀਰਜ ਹੈ, ਨਾ ਹੀ ਅਜਰ ਨੂੰ ਜਰਨ ਦੀ ਇਹਦੇ ਕੋਲ ਹਾਲਤ ਹੈ।
ਵੱਡੇ ਗੁਰਨ ਬਚ ਬਿਪਰੈ ਕਰਨ,
ਦੇਖੋ ਇਹਨੇ ਵੱਡੇ ਸਤਿਗੁਰਾਂ ਦੇ ਬਚਨਾਂ ਨੂੰ ਬਦਲਣ ਦਾ ਯਤਨ ਕੀਤਾ, ਮਿੱਟੀ ਮੁਸਲਮਾਨ ਦੀ ਥਾਂ ਤੇ ਬੇਈਮਾਨ ਕਰਕੇ ਵੱਡੇ ਸਤਿਗੁਰਾਂ ਦੇ ਬਚਨਾਂ ਨੂੰ ਬਦਲਣ ਦਾ ਯਤਨ ਕੀਤਾ।
ਸਕਲ ਬਾਤ ਮਨ ਦੇ ਵਿਚਾਰੇ,
ਔਰ ਸਾਰੀ ਗੱਲ ਇਹ ਗੁਰੂ ਹਰਿ ਰਾਏ ਸਾਹਿਬ ਜੀ ਨੇ ਇਹਨਾਂ ਦੇ ਪਿਤਾ ਨੇ ਆਪਣੇ ਮਨ ਚ ਵਿਚਾਰ ਕੀਤੀ।
ਬੜ ਸੁਤ ਨੇ ਗਾਦੀ ਅਧਿਕਾਰੀ,
ਉਹਨਾਂ ਨੇ ਵਿਚਾਰ ਕੀਤੀ ਕਿ ਸਾਡਾ ਵੱਡਾ ਪੁੱਤਰ ਗੁਰਤਾ ਗੱਦੀ ਦਾ ਅਧਿਕਾਰੀ ਨਹੀਂ ਹੈ, ਇਹਨੂੰ ਗੁਰਤਾ ਗੱਦੀ ਨਹੀਂ ਮਿਲ ਸਕਦੀ।
ਹੁਣ ਮਮ ਸੁਤ ਪਰ ਕਿਰਪਾ ਵਿਸ਼ੇਸ਼,
ਉਹਨਾਂ ਨੇ ਇਹਨੂੰ ਤਿਆਗ ਦਿੱਤਾ ਰਾਮ ਰਾਏ ਨੂੰ, ਤੇ ਮੇਰੇ ਪੁੱਤਰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਤੇ ਉਹਨਾਂ ਨੇ ਕਿਰਪਾ ਕੀਤੀ, ਮੇਰੇ ਪੁੱਤਰ ਤੇ ਉਹਨਾਂ ਨੇ ਆਪਣੀ ਦਇਆ ਦ੍ਰਿਸ਼ਟੀ ਕੀਤੀ। ਜਾਣਦੇ ਸਨ ਕਿ ਗੁਰਤਾ ਗੱਦੀ ਦੇ ਇਸ ਵੱਡੇ ਭਾਰ ਨੂੰ ਇਹ ਸਹਾਰ ਸਕਦੇ ਹਨ।
ਅੰਤ ਸਮਾ ਜਬ ਆਪਣਾ ਨਿਹਾਰਾ, ਇਨਕੋ ਆਪਣੇ ਥਾਨ ਬਿਠਾਰਾ,
ਜਦੋਂ ਉਹਨਾਂ ਦੇ ਸਰੀਰ ਦਾ ਅੰਤਮ ਸਮਾਂ ਨੇੜੇ ਆਇਆ, ਤੇ ਉਹਨਾਂ ਨੇ ਆਪਣੀ ਜਗ੍ਹਾ ਤੇ ਆਪਣੇ ਛੋਟੇ ਪੁੱਤਰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਗੱਦੀ ਤੇ ਬਿਠਾਇਆ, ਯਾਨੀ ਕਿ ਮੇਰੇ ਸਪੁੱਤਰ ਨੂੰ ਗੁਰਤਾ ਗੱਦੀ ਦੇ ਉੱਤੇ ਬਿਠਾ ਕੇ ਗੁਰਤਾ ਗੱਦੀ ਦਿੱਤੀ।
ਪੰਜ ਬਰਕ ਦੋਏ ਮਾਸ ਬਿਤਾਏ,
ਉਸ ਵੇਲੇ ਜਦੋਂ ਮੇਰੇ ਪੁੱਤਰ ਨੂੰ ਗੁਰਤਾ ਗੱਦੀ ਦਿੱਤੀ ਪਿਤਾ ਹਰਿ ਰਾਏ ਸਾਹਿਬ ਨੇ, ਉਸ ਵੇਲੇ ਮੇਰੇ ਪੁੱਤਰ ਦੀ ਉਮਰ 5 ਸਾਲ ਤੇ 2 ਮਹੀਨੇ ਦੀ ਸੀ।
ਦਿਨ 29 ਬੈਸ ਕੋ ਪਏ,
5 ਸਾਲ 2 ਮਹੀਨੇ ਤੇ 29 ਦਿਨ ਇੰਨੀ ਉਮਰ ਸੀ ਉਸ ਵੇਲੇ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ, ਜਦੋਂ ਮਹਾਰਾਜ ਸੱਚੇ ਪਾਤਸ਼ਾਹ ਨੂੰ ਗੁਰਤਾ ਗੱਦੀ ਮਿਲੀ। 5 ਸਾਲ 2 ਮਹੀਨੇ ਤੇ 29 ਦਿਨ ਦੀ ਉਮਰ ਵਿੱਚ ਇਹਨਾਂ ਨੂੰ ਗੁਰਤਾ ਗੱਦੀ ਦਿੱਤੀ।
ਸਮਾਂ ਵਿਚਾਰਨ ਕਰਕੇ ਨਿਕਾ, ਮਮ ਸੁਤ ਕੋ ਦੀਨਸ ਸ਼ੁਭ ਟੀਕਾ,
ਸਮਾਂ ਵਿਚਾਰ ਕੇ ਚੰਗਾ ਮੇਰੇ ਪੁੱਤਰ ਨੂੰ ਗੁਰਿਆਈ ਦਾ ਟਿੱਕਾ ਸ੍ਰੀ ਗੁਰੂ ਹਰਿ ਰਾਏ ਸਾਹਿਬ ਨੇ ਦਿੱਤਾ।
ਆਪ ਗੁਰੂ ਬੈਕੁੰਠ ਸਿਧਾਏ,
ਆਪ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਬੈਕੁੰਠ ਧਾਮ ਨੂੰ, ਸੱਚਖੰਡ ਨੂੰ ਪਿਆਨਾ ਕਰ ਗਏ।
ਸ੍ਰੀ ਹਰਿ ਕ੍ਰਿਸ਼ਨ ਜੋਤ ਸਭ ਪਾਏ।
ਔਰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਸਾਰੀ ਜੋਤ ਮਿਲ ਗਈ ਜਿਹੜੀ ਗੁਰੂ ਹਰਿ ਰਾਏ ਸਾਹਿਬ ਦੇ ਅੰਦਰ ਬਿਰਾਜਮਾਨ ਸੀ।
ਜਗਤ ਬਿਕੈ ਕੁਛ ਨਾਹੀ ਨਾ ਛਾਨੇ,
ਇਹ ਗੱਲ ਸਾਰੇ ਜਗਤ ਚ ਲੁਕੀ ਨਹੀਂ ਹੋਈ, ਪ੍ਰਗਟ ਹੈ ਕਿ ਉਹ ਜੋਤ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਦੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਅੰਦਰ ਬਿਰਾਜਮਾਨ ਹੋਈ ਹੈ।
ਜੇ ਸਿੱਖ ਸਿਆਨੀ ਜੇ ਸਿੱਖ ਗਿਆਨੀ ਸਭ ਅਣਜਾਣੇ,
ਜਿਹੜੇ ਗਿਆਨੀ ਸਿੱਖ ਨੇ ਉਹ ਸਾਰੇ ਇਸ ਗੱਲ ਨੂੰ ਚੰਗੀ ਤਰ੍ਹਾਂ ਭਲੀ ਪ੍ਰਕਾਰ ਨਾਲ ਜਾਣਦੇ ਨੇ।
ਰਾਮ ਰਾਏ ਮੱਥਰ ਕੋ ਧਾਰ,
ਵੇਖੋ ਬਾਬਾ ਰਾਮ ਰਾਏ ਕਿਵੇਂ ਆਪਣੇ ਮਨ ਦੇ ਵਿੱਚ ਈਰਖਾ ਧਾਰਨ ਕਰਦਾ ਹੈ।
ਦੂਤੀ ਦੂਤੀ ਸ਼ਾਸਮੀ ਪੀ ਉਚਾਰ,
ਔਰ ਉਹਨੇ ਬਾਦਸ਼ਾਹ ਕੋਲ ਮੇਰੇ ਪੁੱਤਰ ਦੀਆਂ ਸ਼ਿਕਾਇਤਾਂ ਕੀਤੀਆਂ, ਚੁਗਲੀਆਂ ਕੀਤੀਆਂ ਗੁਰੂ ਹਰਿਕ੍ਰਿਸ਼ਨ ਸਾਹਿਬ ਦੀਆਂ ਰਾਮ ਰਾਏ ਨੇ।
ਜਿਉਂ ਕਿਉਂ ਕਹਿ ਇਹ ਥਾਂ ਬੁਲਵਾਏ,
ਦੇਖੋ ਜਿਵੇਂ ਕਿਵੇਂ ਚੁਗਲੀਆਂ ਕਰ ਕਰਕੇ ਬਾਦਸ਼ਾਹ ਦੇ ਕੰਨ ਭਰ ਭਰ ਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਇੱਥੇ ਦਿੱਲੀ ਬੁਲਾ ਲਿਆ।
ਸਗਰੀ ਸੰਗਤ ਮਿਲੀ ਮਨਾਏ,
ਫਿਰ ਇੱਥੇ ਸਾਰੀ ਸੰਗਤ ਉਹਨਾਂ ਨੂੰ ਆ ਕੇ ਮਿਲਣ ਲੱਗ ਪਈ, ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਦਰਸ਼ਨ ਕਰਨ ਲੱਗ ਪਈ।
ਦੇਖ ਪ੍ਰਭਾਓ ਸਰਾਪ ਤਬ ਕਹਿਓ,
ਰਾਮ ਰਾਏ ਕੋਲੋਂ ਵੇਖ ਕੇ ਜਰਿਆ ਨਹੀਂ ਗਿਆ, ਉਹਨੇ ਸਤਿਗੁਰਾਂ ਦਾ ਪ੍ਰਭਾਵ ਤੇਜ ਵੇਖ ਕੇ ਸਰਾਪ ਦੇ ਦਿੱਤਾ।
ਸਮ ਚਿਤ ਮਮ ਸੁਤ ਸੋ ਸਭ ਸਹਿਓ,
ਪਰ ਫਿਰ ਵੀ ਵੇਖੋ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਕਿੱਡੀ ਵਡਿਆਈ ਹੈ ਕਿ ਉਹ ਆਪ ਸਰਬ ਕਲਾ ਸਮਰੱਥ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਰਾਮ ਰਾਏ ਦਾ ਸਰਾਪ ਆਪਣੇ ਸਰੀਰ ਤੇ ਚੱਲ ਲਿਆ।
ਦੋਏ ਬਰਖ ਅਰ ਪੰਜ ਮਹੀਨੇ,
ਦੋ ਸਾਲ ਤੇ ਪੰਜ ਮਹੀਨੇ,
ਦਿਨ ਉਨੀਸ ਗੁਰਤਾ ਬਦਲੀਨੇ,
ਦੋ ਸਾਲ ਪੰਜ ਮਹੀਨੇ ਤੇ ਉੱਨੀ ਦਿਨ ਗੁਰੂ ਹਰਿਕ੍ਰਿਸ਼ਨ ਸਾਹਿਬ ਗੁਰਤਾ ਗੱਦੀ ਤੇ ਰਹੇ ਨੇ। ਪੰਜ ਸਾਲ ਦੋ ਮਹੀਨੇ ਤੇ ਉਨੱਤੀ ਦਿਨ ਦੀ ਉਮਰ ਵਿੱਚ ਗੁਰਤਾ ਗੱਦੀ ਤੇ ਬੈਠੇ ਸਨ ਤੇ ਦੋ ਸਾਲ ਪੰਜ ਮਹੀਨੇ ਤੇ ਉਨੱਤੀ ਦਿਨ ਗੁਰਤਾ ਗੱਦੀ ਦੇ ਉੱਤੇ ਬਿਰਾਜਮਾਨ ਹੋ ਕੇ ਸੰਗਤ ਨੂੰ ਦਰਸ਼ਨ ਦਿੱਤੇ।
ਅਬ ਮੋਕੋ ਦੁੱਖ ਦੇ ਕਰ ਗਏ,
ਹੁਣ ਵੇਖੋ ਮੈਨੂੰ ਕਿੱਡਾ ਵੱਡਾ ਵਿਛੋੜਾ ਦੇ ਗਏ ਨੇ, ਮੈਂ ਇਕੱਲੀ ਉਹਨਾਂ ਦੇ ਬਿਨਾਂ ਹੁਣ ਕਿਵੇਂ ਰਹਾਂਗੀ, ਮੈਨੂੰ ਵੱਡਾ ਵਿਛੋੜਾ ਦੇ ਕੇ ਗਏ ਨੇ।
ਨਿਸਬਾਸਰ ਸਿਮਰੋ ਸੁਖ ਛਏ,
ਰਾਤ ਦਿਨ ਮੈਂ ਉਹਨਾਂ ਨੂੰ ਸਿਮਰਦੀਆਂ, ਮੇਰੇ ਤੇ ਸੁੱਖ ਹੀ ਛਾ ਗਏ ਨੇ, ਸੁੱਖ ਹੀ ਸਾਰੇ ਖਤਮ ਹੋ ਗਏ ਨੇ।
ਇਮ ਕਹਿ ਕ੍ਰਿਸ਼ਨ ਕੋਹਿਰ ਗੁਰ ਮਾਤਾ,
ਇਹ ਤਾਂ ਮਾਤਾ ਜੀ ਨੇ ਇਹ ਬਚਨ ਕਹੇ ਨੇ ਸੰਗਤ ਪ੍ਰਤੀ।
ਰੁਦਤ ਬਿਲੋ ਚਿਨ ਤੇ ਜਲ ਜਾਤਾ,
ਮਾਤਾ ਜੀ ਰੋ ਪਏ ਗੱਲਾਂ ਕਰਦੇ, ਇਹ ਬਚਨ ਕਰਦਿਆਂ ਰੋ ਪਏ ਮਾਤਾ ਜੀ, ਨੇਤਰ ਭਰ ਆਏ ਮਾਤਾ ਜੀ ਦੇ।
ਸੁਣ ਸੰਗਤ ਬੋ ਵਿਆਕੁਲ ਹੋਏ,
ਸੁਣ ਕੇ ਸਾਰੀ ਸੰਗਤ ਬੜੀ ਵਿਆਕੁਲ ਹੋ ਗਈ, ਬੇਬਲ ਹੋ ਗਏ, ਸਿੱਖ ਵੀ ਬੇਬਲ ਹੋ ਗਏ।
ਧੀਰ ਬੰਧਾਏ ਬੰਦ ਕਰ ਦੋਏ,
ਸਭ ਨੇ ਹੱਥ ਜੋੜ ਕੇ ਧੀਰਜ ਬਣਾਇਆ, ਆਖਿਆ ਮਾਤਾ ਜੀ ਹੁਣ ਧੀਰਜ ਰੱਖੋ।
ਏ ਮਾਤਾ ਸਭ ਬਿਦ ਸਮਰੱਥ, ਤਨ ਤਿਆਗਨ ਰਾਖਨ ਜਿਨ ਹੱਥ,
ਮਾਤਾ ਜੀ ਸਤਿਗੁਰੂ ਜੀ ਸਭ ਵਿਦ ਕਰਕੇ ਸਮਰੱਥ ਸਨ, ਉਹ ਆਪਣਾ ਤਨ ਰੱਖ ਸਕਦੇ ਨੇ ਤੇ ਤਿਆਗ ਵੀ ਸਕਦੇ ਨੇ।
ਕਛੋ ਨਾ ਕਹਿ ਬੋ ਤਿਨ ਕੋ ਬਣੈ,
ਸਾਡਾ ਉਹਨਾਂ ਨੂੰ ਕੁਝ ਵੀ ਕਹਿਣਾ ਨਹੀਂ ਬਣਦਾ।
ਗੁਰ ਸਰਬੱਗ ਸੋ ਅਜ਼ਮਤ ਸਨੇ,
ਸਤਿਗੁਰੂ ਜੀ ਸਰਬੱਗ ਨੇ ਕਰਾਮਾਤਾਂ ਦੇ ਸਹਿਤ ਹਨ,
ਕਹਾ ਸ਼ੋਕ ਤਿਨ ਕੋ ਅਬ ਕਰੀਐ,
ਉਹਨਾਂ ਵਾਸਤੇ ਸ਼ੋਕ ਕਿਉਂ ਕਰਨਾ, ਕਿਉਂ ਵੈਰਾਗ ਕਰਨਾ।
ਪਰਮ ਧਾਮ ਨਿਜ ਗਏ ਵਿਚਰੀਐ,
ਆਪਣੇ ਪਰਮ ਧਾਮ ਨੂੰ ਚਲੇ ਗਏ ਹਨ।
ਰਾਮ ਰਾਏ ਕੇ ਸੀਸ ਕਲੰਕ,
ਗੱਲ ਦਾ ਕਲੰਕ ਰਾਮ ਰਾਏ ਦੇ ਸਿਰ ਤੇ ਲੱਗਾ ਹੈ।
ਦੇ ਕਰ ਤਿਆਗੇ ਉਹਦੇ ਨਿਸ਼ੰਕ,
ਉਹਦੇ ਸਿਰ ਤੇ ਕਲੰਕ ਲਾ ਕੇ ਸਤਿਗੁਰੂ ਜੀ ਨੇ ਨਿਸ਼ੰਕ ਹੋ ਕੇ ਆਪਣੀ ਦੇਹ ਤਿਆਗ ਦਿੱਤੀ ਹੈ।
ਮਸਤਕ ਟੇਕਣ ਅਮਰੋ ਬਣੈ,
ਸਾਡਾ ਤਾਂ ਮੱਥਾ ਟੇਕਣਾ ਹੀ ਸਤਿਗੁਰਾਂ ਅੱਗੇ ਬਣਦਾ ਹੈ।
ਬੈਠ ਬੈਠ ਗੁਰ ਕੇ ਗੁਣ ਬਣੈ,
ਬੈਠ ਬੈਠ ਕੇ ਸਤਿਗੁਰਾਂ ਦੇ ਗੁਣਾਂ ਨੂੰ ਭੰਨੀਏ ਉਚਾਰੀਏ।
ਸਦਾ ਸਹਾਇਕ ਜੈ ਕਹਿ ਹੋਏ, ਸਿਮਰ ਸਿਮਰੋ ਆਦਰ ਸਭ ਦਿਨ ਸੋਏ,
ਸਦਾ ਸਤਿਗੁਰੂ ਜੀ ਸਹਾਇਕ ਨੇ, ਜਿੱਥੇ ਸਿਮਰੀਏ ਉੱਥੇ ਅੱਜ ਵੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਹਾਜ਼ਰ ਹੋ ਕੇ ਸਹਾਇਤਾ ਕਰਦੇ ਨੇ।
ਹਿਮ ਕਹਿ ਧੀਰਜ ਦੇ ਸਭ ਗਏ,
ਇਹਦਾ ਧੀਰਜ ਦਿੱਤਾ ਸੰਗਤ ਨੇ ਮਾਤਾ ਜੀ ਨੂੰ।
ਗੁਰ ਕੀ ਸੰਗਤ ਜੇ ਸਿੱਖ ਆਏ,
ਸੰਗਤ ਸੀ ਸਿੱਖ ਸਨ ਸਾਰੇ ਮਾਤਾ ਜੀ ਕੋਲ ਵਿਦਾ ਹੋ ਕੇ ਆਪੋ ਆਪਣੇ ਘਰਾਂ ਨੂੰ ਵਾਪਸ ਚਲੇ ਗਏ। ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਅੱਠਵੇਂ ਪਾਤਸ਼ਾਹ ਮਹਾਰਾਜ ਜੋਤੀ ਜੋਤ ਸਮਾਏ ਨੇ। ਉਹਨਾਂ ਤੋਂ ਜੋਤੀ ਜੋਤ ਸਮਾਉਣ ਤੋਂ ਬਾਅਦ ਸੰਗਤਾਂ ਵਿੱਚ ਵਿਚਾਰ ਚੱਲ ਰਹੀ ਹੈ, ਉਹ ਕਥਾ ਆਪ ਦੀ ਅਗਲਿਆਂ ਪ੍ਰਕਰਣਾਂ ਚ ਸਰਵਣ ਕਰੋਗੇ। ਸ੍ਰੀ ਹਰਿਕ੍ਰਿਸ਼ਨ ਧਿਆਈਐ, ਸ੍ਰੀ ਹਰਿਕ੍ਰਿਸ਼ਨ ਧਿਆਈਐ,
ਹਰਿਕ੍ਰਿਸ਼ਨ ਧਿਆਈਐ, ਸ੍ਰੀ
ਹਰਿਕ੍ਰਿਸ਼ਨ ਧਿਆਈਐ, ਸ੍ਰੀ ਹਰਿਕ੍ਰਿਸ਼ਨ ਧਿਆਈਐ,
ਸ੍ਰੀ ਹਰਿਕ੍ਰਿਸ਼ਨ ਧਿਆਈਐ,
ਸ੍ਰੀ ਹਰਿਕ੍ਰਿਸ਼ਨ ਧਿਆਈਐ, ਜਿਸ ਡਿੱਠੇ ਸਭ ਦੁੱਖ ਜਾਏ, ਜਿਸ ਡਿੱਠੇ ਸਭ ਦੁੱਖ ਜਾਏ,
ਡਿੱਠੇ ਸਭ ਦੁੱਖ ਜਾਏ, ਜਿਸ
ਡਿੱਠੇ
ਸਭ ਦੁੱਖ ਜਾਏ,
ਜਿਸ ਡਿੱਠੇ ਸਭ ਦੁੱਖ ਜਾਏ,
ਜਿਸ ਡਿੱਠੇ ਸਭ ਦੁੱਖ ਜਾਏ, ਜਿਸ ਡਿੱਠੇ ਸਭ ਦੁੱਖ ਜਾਏ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।